दंडौत बंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जी हो अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हर राय सच्चे पातशाह जी का पावन पवित्र इतिहास साहब जी लड़ीबद्ध श्रवण कर रहे से कल पिछले अध्याय की समाप्ति हुई सी अज एक नवे अध्याय का प्रारंभ ग्रंथाकार भाई संतोख सिंह जी एक दोहरे दे नाल करदे ने। मैं अज दी कथा नूं इत्थों ही प्रारंभ करदा। मचो जंग पीखण महा तब हां डेरा ठौर पर नुरंगे सैन पर रौर मचायव दौर। ग्रंथाकार भाई संतोख सिंह जी लिखते ने कि बहुत भयानक का युद्ध मचया होया सी। एक पासे सी दारा शिको ते दूसरे पासे औरंगजेब ते उसका दूसरा भरा मुराद बख्श सी। कवि जी लिखते ने कि जेड़े हांडे ते रठौड़ राजपूतां दी जाति दे ने ए नरंगे दी सेना दे उते बहुत ही ज्यादा हावी हुई। राम सिंह आदक जे हांडे पेरे जोद जन रण थंब गाडे। राम सिंह वर्गे जेड़े के हांडे सन हांडा ते रठौर दोवे राजपूतां दीआं जातां ने। कवि जी लिखदे ने कि राम सिंह वर्गे जेड़े हांडे सन होर भी बहुत सारे ओ युद्ध दे विच बहुत ज्यादा भारू होए ने। इस तरह मन लो कि रण दे थमने। कतल करत नौ रंग की सेना चली सरोही बाड़ सो पैना। इन्हां सारयां ने मिलके बहुत ही सारी औरंगजेब दी सेना नूं कतल कर दिता। कवि जी लिखते ने कि उस वेले बहुत तलवार दी मार पई। तब नौरंग को लश्कर भागा नहीं रठौरन को लिया आगा। कवि संतोख सिंह जी लिखते ने कि उस वेले नौरंगे दी सेना ने दौड़ना शुरू किया है रठौरां दे सामने कोई भी अड़िया ना। कातर होए पीठ दिखराई तमक तेग की सहना सकाई। कवि संतोख सिंह जी लिखते ने कि कायर बनके जेड़े योधे सन नरंगे दे उन्होंने दौड़ना शुरू कर दिता है। तमक तेग की सह ना सकाई कहण तो पावे है कि तेग दी जोर शोर वाली मार ना चली गई। छोर लाज पाजे जब हेरे नौरंग पहुंच तोप गन नेरे। जदों नौरंगे ने देखा कि मेरी सेना दौड़ती जा रही है उस वेले नौरंगे ने बहुतियां सारियां तोपां दा लागा कीता भाव के तोपां दे लागे गया। ਪਰ ਬਰੂਦ ਛਰ ਰੇ ਛੁਟਵਾਏ, ਦਈ ਦਲੇਰੀ ਸੋ ਦਿਲ ਵਧਾਏ। ਬਹੁਤੇ ਸਾਰੇ ਬਰੂਦ ਨੂੰ ਭਰ ਕੇ ਤੇ ਗੋਲਿਆਂ ਨੂੰ ਠੋਕ ਕੇ ਤੋਪਾਂ ਚਲਵਾਈਆਂ ਗਈਆਂ ਨੇ, ਤੋਪਚੀਆਂ ਨੂੰ ਬਹੁਤੀ ਸਾਰੀ ਦਲੇਰੀ ਨੌਰੰਗੇ ਨੇ ਦਿੱਤੀ। ਜਬੈ ਤੋਪ ਖਾਨਾ ਬੜ ਛੂਟਿਓ, ਰਾਠੌਰਨ ਕੋ ਕਰ ਜਨ ਟੁੱਟਿਓ। ਕਵੀ ਜੀ ਲਿਖਦੇ ਨੇ ਕਿ ਜਦੋਂ ਤੋਪ ਖਾਨਾ ਛੁੱਟਿਆ, ਭਾਵ ਕੇ ਜਦੋਂ ਤੋਪਾਂ ਦੇ ਗੋਲੇ ਚੱਲੇ, ਉਸ ਵੇਲੇ ਜਿਹੜੇ ਰਾਠੌਰ ਸਨ ਉਹਨਾਂ ਦਾ ਮਾਨੋ ਕੇ ਕਰ ਟੁੱਟ ਗਿਆ। ਰਾਮ ਸਿੰਘ ਯਾਦਕ ਮਰ ਗਏ, ਅਪਰ ਸਪਟ ਸਮਦਾਇਨ ਹਏ। ਰਾਮ ਸਿੰਘ ਵਰਗੇ ਜਿਹੜੇ ਸੂਰ ਵੀਰ ਸਨ ਉਹਨਾਂ ਗੋਲਿਆਂ ਦੀ ਮਾਰ ਦੇ ਨਾਲ ਉੱਡ ਗਏ ਨੇ, ਹੋਰ ਵੀ ਬਹੁਤ ਸਾਰੇ ਯੋਧੇ ਨਾਸ ਹੋਏ। ਰਹਿ ਗਏ ਦਿੱਲੀ ਕੇ ਉਮਰਾਵ, ਸਰਦ ਕਰਨ ਜੇ ਬੈਠੇ ਛਾਵ। ਕਵੀ ਜੀ ਲਿਖਦੇ ਨੇ ਕਿ ਉਹ ਸੂਰਮੇ ਰਹਿ ਗਏ ਨੇ ਜਿਹੜੇ ਕਿ ਦਿੱਲੀ ਦੇ ਵਿੱਚ ਰਹਿਣ ਵਾਲੇ ਸਨ, ਜਿਹੜੇ ਕਿ ਸਰਦ ਘਰਾਂ ਦੇ ਵਿੱਚ ਠੰਡੀ ਜਗ੍ਹਾ ਦੇ ਉੱਤੇ ਆਰਾਮ ਕਰਨ ਵਾਲੇ ਸਨ। ਸਭਾ ਵਿਖੇ ਜੇ ਬਣ ਠਣ ਆਵੈ, ਜੋ ਸੰਕਟ ਕੁਛ ਸਹਿ ਨਾ ਸਕਾਵੈ। ਉਹ ਬਚੇ ਨੇ ਜਿਹੜੇ ਕਿ ਬਣਾ ਸਵਰ ਕੇ ਬਣ ਠਣ ਕੇ ਸਭਾ ਦੇ ਵਿੱਚ ਆਉਂਦੇ ਸਨ, ਜਿਨ੍ਹਾਂ ਨੇ ਕਦੇ ਵੀ ਐਸੀ ਔਕੜ ਨੂੰ ਨਹੀਂ ਸੀ ਚੱਲਿਆ, ਜਿਹੜੇ ਕਿ ਆਰਾਮ ਹਮੇਸ਼ਾ ਕਰਦੇ ਸਨ, ਜਿਨ੍ਹਾਂ ਨੇ ਕਦੇ ਕੋਈ ਸੰਕਟ ਨਹੀਂ ਸੀ ਦੇਖਿਆ, ਉਹ ਬਾਕੀ ਬਚੇ। ਮਾਰ ਮਾਰ ਕਰ ਛੁੱਟੀ ਤੁਫੰਗ, ਪਰੇ ਦੌਰ ਸਨ ਮੁਖ ਵਿੱਚ ਜੰਗ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਬੰਦੂਕਾਂ ਦੀ ਮਾਰ ਪਈ ਤੇ ਉਹ ਫਿਰ ਅੱਗੋਂ ਠਹਿਰ ਨਾ ਸਕੇ, ਸਨਮੁਖ ਹੋ ਕੇ ਉਹਨਾਂ ਨੇ ਜੰਗ ਨਾ ਕੀਤਾ, ਦੌੜਨਾ ਸ਼ੁਰੂ ਕੀਤਾ। ਪਾਜ ਪਰੀ ਤੁਜਨੀਨ ਕੀ ਤੋ, ਠਹਿਰ ਨ ਸਕੀ ਤੀਰ ਚਦ ਚਿਤ ਕੋ। ਜਿਹੜੀ ਸੈਨਾ ਸੀ ਦਾਰਾ ਸ਼ਕੋ ਵਾਲੇ ਪਾਸੇ ਦੀ, ਉਹਨੇ ਦੌੜਨਾ ਸ਼ੁਰੂ ਕੀਤਾ ਹੈ, ਧੀਰਜ ਨੂੰ ਛੱਡ ਦਿੱਤਾ, ਕੋਈ ਸਾਹਮਣੇ ਅੜਿਆ ਨੀ।
ਕੇਤਕ ਨੌਰੰਗੇ ਟਿਗ ਮਿਲੇ, ਸੰਗਰ ਵਿਖੇ ਹੋਤ ਨਹੀਂ ਖਲੇ।
ਕਈ ਦਾਰਾ ਸ਼ਕੋ ਦੇ ਨਾਲੋਂ ਟੁੱਟ ਕੇ ਔਰੰਗਜ਼ੇਬ ਦੇ ਨਾਲ ਮਿਲ ਗਏ ਨੇ, ਉਹਨਾਂ ਨੇ ਅੱਗੋਂ ਸੰਗਰ ਨਾ ਕੀਤਾ ਔਰੰਗਜ਼ੇਬ ਦੇ ਨਾਲ।
ਇਮ ਕਸੂਤ ਪਿਖ ਦਾਰਸ਼ ਕੋ, ਪੇਦ ਸੈਨ ਕੋ ਜਾਣਿਓ ਦਰੋਹ।
ਹੁਣ ਬੜੀ ਕਸੂਤੀ ਗੱਲ ਹੋ ਗਈ ਹੈ ਦਾਰਸ਼ ਕੋ ਦੇ ਵਾਸਤੇ। ਇੱਕ ਤੇ ਸੈਨਾ ਦੌੜ ਰਹੀ ਹੈ, ਦੂਸਰੀ ਤਰਫ ਮਰ ਰਹੇ ਨੇ, ਤੇ ਤੀਸਰੀ ਤਰਫ ਕਈ ਐਸੇ ਸੈਨਿਕ ਨੇ ਜਿਹੜੇ ਕਿ ਆਪਣੇ ਵਿਰੋਧੀ ਦੇ ਵੱਲ ਹੁੰਦੇ ਜਾ ਰਹੇ ਨੇ, ਭਾਵ ਕਿ ਨੌਰੰਗੇ ਦੇ ਵੱਲ। ਇਸ ਕਸੂਤੀ ਗੱਲ ਨੂੰ ਕਵੀ ਜੀ ਲਿਖਦੇ ਨੇ, ਜਦੋਂ ਦਾਰਾ ਸ਼ਕੋ ਨੇ ਦੇਖਿਆ, ਭੇਦ ਸੈਨ ਕੋ ਜਾਣਿਓ ਦਰੋਹ, ਸੈਨਾ ਦੇ ਦਗੇ ਦਾ ਭੇਦ ਜਾਣ ਲਿਆ ਦਾਰਾ ਸ਼ਕੋ ਨੇ।
ਅਸਨਾ ਹੋਏ ਮੁਝ ਦੇਹ ਪਕੜਾਈ, ਇਹ ਨੌ ਰੰਗ ਹੈ ਦੁਸ਼ਟ ਬੜਾਈ।
ਸੋਚਿਆ ਦਾਰਾ ਸ਼ਕੋ ਨੇ ਕਿ ਕਿਤੇ ਇਹ ਨਾ ਹੋਵੇ ਕਿ ਮੇਰੇ ਜਿਹੜੇ ਸੈਨਿਕ ਨੇ, ਮੇਰੇ ਜਿਹੜੇ ਜਰਨੈਲ ਨੇ, ਉਹ ਮੈਨੂੰ ਫੜਾ ਦੇਣ ਨੌਰੰਗੇ ਨੂੰ। ਇਹ ਜਿਹੜਾ ਨੌਰੰਗਾ ਹੈ ਬਹੁਤ ਵੱਡਾ ਦੁਸ਼ਟ ਹੈ।
ਇਤਿਆਦਕ ਗਿਨ ਤਰਕ ਵਿਚਾਰ, ਸਰਲ ਸੁਭਾਵ ਤ੍ਰਾਸ ਕੋ ਧਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀਆਂ ਬਹੁਤੀਆਂ ਵਿਚਾਰਾਂ ਉਸਨੇ ਕੀਤੀਆਂ ਨੇ। ਬੜਾ ਸਰਲ ਸਿੱਧਾ ਸੁਭਾਅ ਸੀ ਦਾਰਾ ਸ਼ਕੋ ਦਾ, ਡਰ ਧਾਰਨ ਕਰ ਗਿਆ, ਭਾਵ ਕੇ ਡਰ ਗਿਆ।
ਚਲਿਓ ਪਾਜ ਡੇਰੇ ਲੱਗ ਆਇਵ, ਤੈਂ ਕੁਛ ਆਪਣੀ ਵਸਤ ਸੰਭਾਇਵ।
ਮੈਦਾਨੇ ਜੰਗ ਨੂੰ ਛੱਡ ਕੇ ਦਾਰਾ ਸ਼ਕੋ ਦੌੜ ਗਿਆ, ਜਿੱਥੇ ਆਪਣਾ ਡੇਰਾ ਲਾਇਆ ਸੀ ਉੱਥੇ ਪਹੁੰਚੇ, ਤੇ ਉੱਥੇ ਆਣ ਕੇ ਆਪਣੀਆਂ ਥੋੜੀਆਂ ਬਹੁਤੀਆਂ ਚੀਜ਼ਾਂ ਦੀ ਸੰਭਾਲ ਕੀਤੀ।
ਤੁਰਤ ਤਹਾਂ ਤੇ ਆਗੇ ਚੱਲਿਓ, ਨਗਰ ਆਗਰੇ ਪੀ ਨਹੀਂ ਮਿਲਿਓ।
ਬੜੀ ਛੇਤੀ ਹੀ ਉਸ ਜਗ੍ਹਾ ਨੂੰ ਛੱਡ ਕੇ ਅੱਗੇ ਚਲਾ ਗਿਆ ਹੈ, ਆਗਰੇ ਨਗਰ ਦੇ ਵੱਲ ਵੀ ਉਹ ਮੁੜ ਕੇ ਨਾ ਆਇਆ।
ਦਿੱਲੀ ਦਿਸ਼ ਕੋ ਮੁਖ ਕਰ ਦੌਰਾ,
ਸਭ ਕੁਛ ਤਜੇ ਉਹ ਤੋ ਜੇ ਠੌਰਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਿੱਲੀ ਦੀ ਦਿਸ਼ਾ ਦੇ ਵੱਲ ਰੁੱਖ ਕਰਕੇ ਦੌੜਿਆ ਹੈ ਦਾਰਾ ਸ਼ਿਕੋ, ਸਾਰਾ ਕੁਝ ਛੱਡ ਦਿੱਤਾ ਉਸੇ ਹੀ ਜਗ੍ਹਾ ਦੇ ਉੱਤੇ। ਆਪਣੇ ਪਿਤਾ ਸ਼ਾਹਜਹਾਂ ਦੀ ਵੀ ਕੋਈ ਖਬਰ ਉਸਨੇ ਨਹੀਂ ਲਈ। ਦਵਾਦਸ਼ ਸੰਗ ਸੌਰ ਸੋ ਆਏ, ਬੜ ਮੰਜ਼ਲ ਕਰਤੇ ਸ਼ਰਮ ਪਾਏ। ਸਿਰਫ 12 ਘੋੜ ਸਵਾਰ ਸਨ ਜਿਹੜੇ ਕਿ ਦਾਰਾ ਸ਼ਿਕੋ ਦੇ ਨਾਲ ਆਏ ਨੇ। ਵੱਡੀ ਮੰਜ਼ਿਲ ਨੂੰ ਤੈਅ ਕੀਤਾ ਤੇ ਸਾਰੇ ਥੱਕ ਗਏ। ਦੇਖੋ ਸ੍ਰੀ ਪਰਮੇਸ਼ਰ ਪਾਨੋ, ਜੋ ਸਮਾਜ ਮੈਂ ਮਹਿਦ ਮਹਾਨੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੇਖੋ ਪਰਮੇਸ਼ਰ ਦੀ ਕੈਸੀ ਮਾਇਆ ਹੈ, ਉਸਦੇ ਕੈਸੇ ਕੌਤਕ ਨੇ ਕਿ ਜਿਹੜੇ ਦਾਰਾ ਸ਼ਿਕੋ ਦੀ ਵੱਡੀ ਸੈਨਾ ਸੀ, ਵੱਡਾ ਜਿਹਦਾ ਸਾਜੋ ਸਮਾਨ ਸੀ। ਇੱਕ ਦਿਨ ਮੇ ਤਿਸ ਅਸਗਤ ਹੋਈ, ਨਿਕਟ ਤਿਆਗ ਗਮਨੇ ਸਭ ਕੋਈ। ਐਸੀ ਪਰਮੇਸ਼ਰ ਦੀ ਮਾਇਆ ਵਰਤੀ, ਇੱਕ ਦਿਨ ਦੇ ਵਿੱਚ ਹੀ ਸਾਰਾ ਕੁਝ ਦਾਰਾ ਸ਼ਿਕੋ ਦਾ ਖਤਮ ਹੋ ਗਿਆ। ਐਸੀ ਉਹਦੀ ਹਾਲਤ ਹੋ ਗਈ ਹੈ ਕਿ ਜਿਹੜੇ ਸੰਗੀ ਸਾਥੀ ਸਨ ਉਹਨਾਂ ਨੇ ਵੀ ਸਾਥ ਛੱਡ ਦਿੱਤਾ ਹੈ ਤੇ ਵਿਰੋਧੀ ਦੇ ਨਾਲ ਵੈਰੀ ਦੇ ਨਾਲ ਉਹ ਜਾ ਮਿਲੇ ਨੇ। ਦਿੱਲੀ ਦੁਰਗ ਮਜਾਰ ਪਰਵੇਸ਼ਾ, ਅਤ ਚਿੰਤਾ ਤੁਰ ਤਜਿਓ ਯਸ਼ੇਸ਼ਾ। ਕਵੀ ਜੀ ਲਿਖਦੇ ਨੇ ਕਿ ਸਾਰਾ ਕੁਝ ਛੱਡ ਦਿੱਤਾ ਤੇ ਦਿੱਲੀ ਦੇ ਕਿਲੇ ਦੇ ਵਿੱਚ ਆਣ ਕੇ ਵੜ ਗਿਆ। ਉਤ ਨੌ ਰੰਗ ਕਰ ਫਤਿਹ ਲੜਾਈ, ਅਨਕ ਦੁੰਦ ਵੀ ਮਹਿਦ ਬਜਾਈ। ਹੁਣ ਜਦੋਂ ਦਾਰਾ ਸ਼ਿਕੋ ਹੀ ਦੌੜ ਗਿਆ ਹੈ ਤੇ ਬਾਕੀ ਦੇ ਸੈਨਾ ਦੇ ਜਿਹੜੇ ਆਦਮੀ ਨੇ ਉਹ ਵਿਰੋਧੀ ਦੇ ਨਾਲ ਨੌਰੰਗੇ ਦੇ ਨਾਲ ਮਿਲ ਗਏ ਨੇ ਤੇ ਨੌਰੰਗੇ ਦੀ ਤੇ ਫਤਿਹ ਉਸੇ ਵੇਲੇ ਹੋ ਗਈ। ਜਿੱਤ ਨੂੰ ਪ੍ਰਾਪਤ ਕੀਤਾ ਨੌਰੰਗੇ ਨੇ ਤੇ ਜਿੱਤ ਦਾ ਨਗਾਰਾ ਵਜਾਇਆ। ਦਾਰਾ ਸ਼ਿਕੋ ਸਿਵਰ ਜਹ ਕਾਲਾ, ਆਏ ਠਾਂਡ ਤਹ ਹਰਖ ਬਿਸਾਲਾ। ਜਿੱਥੇ ਦਾਰਾ ਸ਼ਿਕੋ ਨੇ ਆਪਣਾ ਡੇਰਾ ਸੈਨਾ ਦੇ ਸਮੇਤ ਲਾਇਆ ਸੀ ਉੱਥੇ ਆਣ ਕੇ ਰੁਕਿਆ ਹੈ ਔਰੰਗਜ਼ੇਬ। ਸਕਲ ਸਮਾਜ ਸਕੇ ਲਿਓ ਤਾਂ, ਭਈ ਨਿਸਾ ਕਰ ਬਾਸਾ ਰਹਾ। ਇੰਨੇ ਚਿਰ ਨੂੰ ਰਾਤ ਹੋ ਗਈ, ਸਾਰਾ ਕੁਝ ਸਾਂਭਿਆ ਤੇ ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਰਾਤ ਨੂੰ ਬਤੀਤ ਕੀਤਾ ਨੌਰੰਗੇ ਨੇ ਉਸ ਜਗ੍ਹਾ ਦੇ ਉੱਤੇ।
ਤਾਂ ਤੇ ਕਰਿਓ ਨਰੰਗੇ ਕੂਚ, ਨਗਰ ਆਗਰੇ ਆਨ ਪਹੁੰਚ।
ਉਥੋਂ ਫਿਰ ਕੂਚ ਕੀਤਾ ਨੌਰੰਗੇ ਨੇ ਤੇ ਆਗਰੇ ਨਗਰ ਦੇ ਵਿੱਚ ਪਹੁੰਚ ਗਏ।
ਸਭ ਉਮਰਾਵ ਮਿਲੇ ਸੰਗ ਆਏ, ਪੇ ਅਨੁਸਾਰ ਜ਼ੋਰ ਇਸ ਪਾਏ।
ਜਿੰਨੇ ਵੀ ਉਮਰਾਵ ਸਨ, ਜਿੰਨੇ ਵੀ ਜਰਨੈਲ ਸਨ ਆਪਣੇ ਤੇ ਦਾਰਾ ਸ਼ਿਕੋ ਦੇ, ਉਹਨਾਂ ਸਾਰਿਆਂ ਨੂੰ ਆਪਣੇ ਨਾਲ ਮਿਲਾਇਆ ਹੈ। ਪੇ ਅਨੁਸਾਰ ਜ਼ੋਰ ਇਸ ਪਾਏ, ਭਾਵ ਕਿ ਇਸ ਦੇ ਜ਼ੋਰ ਨੂੰ ਜਾਣ ਕੇ ਸਾਰੇ ਇਹਦੇ ਨਾਲ ਮਿਲ ਗਏ ਸਨ।
ਸ਼ਾਹਜਹਾਂ ਤਹ ਪਰਿਓ ਬਿਮਾਰੀ, ਨਜ਼ਰ ਬੰਦ ਕੀਨਸ ਦਲ ਭਾਰੀ।
ਹੁਣ ਆਗਰੇ ਦੇ ਵਿੱਚ ਸ਼ਾਹਜਹਾਂ ਬਿਮਾਰ ਪਿਆ ਹੋਇਆ ਸੀ। ਕਵੀ ਜੀ ਲਿਖਦੇ ਨੇ ਨਜ਼ਰ ਬੰਦ ਕੀਨਸ ਦਲ ਭਾਰੀ, ਉਸ ਸ਼ਾਹਜਹਾਂ ਨੂੰ ਆਪਣੇ ਪਿਤਾ ਨੂੰ ਨਜ਼ਰ ਬੰਦ ਕਰ ਲਿਆ ਨੌਰੰਗੇ।
ਪਿਤਾ ਜਾਣ ਨਹੀਂ ਰਾਖ ਬੜਾਈ, ਕਰਿਓ ਕੈਦੀ ਔਰ ਬੜ ਦੁਸ਼ ਟਾਈ।
ਕਵੀ ਜੀ ਲਿਖਦੇ ਨੇ ਕਿ ਪਿਤਾ ਸੀ ਨੌਰੰਗੇ ਦਾ ਸ਼ਾਹਜਹਾਂ, ਪਰ ਉਸਦੀ ਵਡਿਆਈ ਨੂੰ ਰਤਾ ਵੀ ਇਸਨੇ ਨਹੀਂ ਵਿਚਾਰਿਆ, ਆਪਣੇ ਪਿਤਾ ਨੂੰ ਕੈਦ ਕਰ ਲਿਆ। ਵੱਡਾ ਦੁਸ਼ਟ ਸੀ ਇਹ ਨੌਰੰਗਾ। ਹਵਾਲਾਤ ਦੇ ਵਿੱਚ ਰੱਖ ਕੇ ਕਿਸੇ ਨੂੰ ਸਜ਼ਾ ਦੇਣ ਤੋਂ ਬਗੈਰ ਜਿਹੜੀ ਨਿਗਰਾਨੀ ਕਰਨੀ ਹੈ ਉਸ ਨੂੰ ਆਖਿਆ ਜਾਂਦਾ ਹੈ ਨਜ਼ਰਬੰਦ ਕਰਨਾ। ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਵੀ ਪ੍ਰਦੇਸ਼ ਦੇ ਵਿੱਚ ਨਜ਼ਰਬੰਦ ਕਰਕੇ ਰੱਖਿਆ ਸੀ। ਨਜ਼ਰਬੰਦ ਦੇ ਵਾਸਤੇ ਸਿਰਫ ਕੈਦ ਕਰਕੇ ਰੱਖਣਾ ਹੁੰਦਾ ਹੈ ਔਰ ਨਿਗਰਾਨੀ ਰੱਖਣੀ ਹੁੰਦੀ ਹੈ, ਉਹਦੇ ਵਿੱਚ ਕੈਦੀ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਂਦੀ। ਇਸੇ ਤਰੀਕੇ ਦੇ ਨਾਲ ਹੁਣ ਸ਼ਾਹਜਹਾਂ ਬਾਦਸ਼ਾਹ ਨੂੰ ਆਪਣੇ ਪਿਤਾ ਨੂੰ ਨੌਰੰਗੇ ਨੇ ਨਜ਼ਰਬੰਦ ਕੀਤਾ ਹੈ, ਕੈਦ ਦੇ ਵਿੱਚ ਪਾਲਿਆ ਹੈ, ਪਰ ਉਸਦੇ ਵਾਸਤੇ ਸਿਰਫ ਨਿਗਰਾਨੀ ਕਰਨੀ ਹੈ, ਕੋਈ ਚੋਟ ਜਾਂ ਤਸੀਹਾ ਦੇਣਾ ਇਹਦੇ ਵਿੱਚ ਸ਼ਾਮਲ ਨਹੀਂ।
पुन कमेच चित व्यो मत मंद प्रात मुराद बख्श दल ब्रिंद।
ग्रंथाकार भाई संतोख सिंह जी लिखते ने सिर्फ इत्थे ही बस नहीं है कि उन्हें अपने पिता नूं दुष्ट ने कैद दे विच पाया, होर भी कुपेच उसने मन दे विच वरतिया। प्रात मुराद बख्श दल ब्रिंद के जिहड़ा भरा सी इहदा मुराद बख्श, जिहदी के वड्डी फौज की इमदाद इसने इस युद्ध दे विच लई सी।
दारश कोह संग इक होए बिगर पर नहीं मुझ सो दोए।
सोचा नौरंगे ने कि मेरी मदद कीती है अज मुराद बख्श ने, ते असी दोवां ने अपनी ताकत दे नाल मिलके दारा शिको नूं दौड़ा दिता है। ये भी हो सकता है कि दारा शिको दे नाल ये मुराद बख्श मेरा भरा मिल जावे ते फिर मैनू ही कढ देण, इस करके मैनू चाहीदा कि मुराद बख्श नूं भी किते ला देण।
कपट ठान तिस को गह लयो जो इस केर सहायक पायो।
ग्रंथाकार भाई संतोख सिंह जी लिखते ने एक पासे अपने पिता नूं कैद कर लिया ते दूसरे पासे हुक्म करके छल नूं तारण करके कपट नूं तारण करके अपने भरा नूं भी कैदी बना लिया मुराद बख्श नूं।
जो इस केर सहायक पायो, कवि जी लिखते ने कि जिन्हें भरा ने अपनी फौज दे नाल ते अपने नाल इहदी सहायता कीती उन्हूं भी इसने बख्शिया नहीं, उन्हूं भी कैद कर लिया। दोनों गहली नस कर गाडे शस्त्र गहे गण पट रह ठांडे।
दोवां नूं कैद कर लिया, एक पासे अपने पिता नूं ते दूसरे पासे अपने भरा मुराद बख्श नूं। कवि जी लिखते ने कि शस्त्रधारी जिहड़े योधे ने ओह तैनात रहिंदे ने उन्हां दी निगरानी दे वास्ते, भावें कि अपने मुराद बख्श भरा नूं इक होर ही इसने चाट ते लाया होया सी, इक लालच दित्ता होया सी मुराद बख्श नूं कि तूं मेरी सहायता कर। असल विच औरंगजेब भरा नूं इह कहिंदा आया सी कि तैनूं तख्त बिठा के मैं तां मक्के चला जाणा है, मैं सारा जंग तेरे वास्ते ही कर रहा हां। विच्चों चाल इह सी कि उहदी फौज नूं अपने नाल रला के दूणी ताकत दे नाल दारा शिको नूं जितना चाहुंदा सी। कहण तों भाव संपादक दा इह है कि उस नूं आख्या सी कि मैं ते तेरे वास्ते जंग लड़ रहा हां, दारा शिको नूं जितांगा ते राज तख्त दे उत्ते तेनू बिठावांगा, मैं ते मक्के दी यात्रा ते जाना है। इस करके मुराद बख्श ने इहदी सहायता कीती सी, पर बाद दे विच इसने दगा कीता क्योंकि इह ते चाहुंदा सी कि मेरी सेना दी ताकत वधे, इस करके इस तरह दा झांसा उसने दित्ता सी।
निज अनुसार करे दल तीनो पुने कूच दल कर कर दीनो।
इस तरीके दे नाल कवि संतोख सिंह जी लिखते ने कि अपने दल नूं तिन्ना जगह दे उत्तों इकट्ठा कीता है। एक ते नौरंगे दी अपनी सेना है, दूसरी मुराद बख्श दी सेना है, ते तीसरी दारा शिको दी सेना है जिहड़ी कि इहदे नाल आ मिली है। सारे दल नूं सारी फौज नूं इकट्ठा कीता ते फिर उत्थों चल पिया।
दिल्ली के सन्मुख होए गमना पातशाह के जह बहो पवना।
कवि जी लिखते ने कि दिल्ली का रस्ता तैयार किया है, दिल्ली दे वल चलिया गया है जिथे के बादशाह दे होर बहुत सारे मकान सन महल सन।
दारश कोह सकेली सैन या ते त्रास तार दिन रैन।
त्रास नूं तारण कीता उस वेले औरंगजेब ने सोचा कि दिल्ली जाके दारा शिको ने सेना एकत्र कर ली होगी।
शीघ्र बाहनी कर समुदाई दिल्ली गहों जाए बड़ पाई।
सोचा नौरंगे ने कि मैनू चाहिदा कि बड़ी शीघ्रता दे नाल बड़ी छेती ही दिल्ली दे विच पहुंच जावां ते दिल्ली दे विच जाके अपनी वड्डी सेना दी सहायता दे नाल दिल्ली दे उत्ते कब्जा करां ते अपने वड्डे भरा नूं वी कैद कर लवां, भाव के दारा शिको नूं।
दारा शिको सुणियो कर त्रासा जेहि उम रावण नहीं पर वासा। ਜਦੋਂ ਦਾਰਾ ਸ਼ਿਕੋਹ ਨੂੰ ਪਤਾ ਲੱਗਾ ਕਿ ਮੇਰੇ ਤੇ ਚੜ੍ਹਾਈ ਕਰਕੇ ਆ ਗਿਆ ਹੈ, ਉਸ ਵੇਲੇ ਫਿਰ ਤੋਂ ਡਰਿਆ ਦਾਰਾ ਸ਼ਿਕੋਹ, ਜਿਹਨੂੰ ਆਪਣੇ ਜਰਨਲਾਂ ਦੇ ਉੱਤੇ ਰਤਾ ਵੀ ਕੋਈ ਭਰੋਸਾ ਨਹੀਂ ਸੀ।
ਨਹੀਂ ਗਾਹਾਂ ਦੇ ਮਿਲ ਸਾਰੇ ਜਾਂ ਤੇ ਨਿਕ ਸੱਚਾ ਲਿਓ ਡਰ ਤਾਰੇ।
ਸੋਚਿਆ ਕਿ ਮੇਰੇ ਜਿਹੜੇ ਨਾਲ ਇਹ 12 ਆਏ ਨੇ, ਹੋ ਸਕਦਾ ਇਹ ਵੀ ਮੈਨੂੰ ਦਗਾ ਦੇ ਦੇਣ, ਮੈਨੂੰ ਧੋਖਾ ਦੇਣ ਦੇਣ ਤੇ ਮੈਨੂੰ ਫੜਾ ਦੇਣ, ਇਸ ਕਰਕੇ ਉੱਥੋਂ ਵੀ ਡਰ ਨੂੰ ਧਾਰਨ ਕਰਕੇ ਉਹ ਨਿਕਲ ਤੁਰੇ।
ਬ੍ਰਿੰਦ ਜਵਾਹਰ ਜ਼ਾਹਰ ਜੋਤ ਚੌਂ ਦਿਸ਼ ਮੇ ਪ੍ਰਕਾਸ਼ ਜਿਨ ਹੋਤ।
ਉਸ ਵੇਲੇ ਬਹੁਤੇ ਸਾਰੇ ਹੀਰੇ ਮੋਤੀ ਜਵਾਹਰ ਜਿਨ੍ਹਾਂ ਦਾ ਪ੍ਰਕਾਸ਼ ਮਾਨੋ ਕਿ ਦਿਨ ਦੀ ਤਰ੍ਹਾਂ ਚਾਰੇ ਪਾਸੇ ਫੈਲਦਾ ਸੀ।
ਸਰਬ ਨਿਕਾਸ ਸੰਗ ਲੈ ਚੱਲਿਓ 5000 ਸੁਪੱਟ ਗਣ ਮਿਲਿਓ।
ਉਹਨਾਂ ਸਾਰਿਆਂ ਗਹਿਣਿਆਂ ਨੂੰ ਨਾਲ ਲੈ ਕੇ ਉੱਥੋਂ ਚੱਲ ਪਿਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ 5000 ਦੀ ਸੈਨਾ ਨਾਲ ਮਿਲੀ ਦਾਰਾ ਸ਼ਿਕੋਹ।
ਕਰੇ ਕੂਚ ਗੰਗਾ ਦਿਸ਼ ਗਯੋ ਤਹਾਂ ਜਾਏ ਕੁਛ ਠਹਿਰਤ ਪਾਇਓ।
ਦਿੱਲੀ ਤੋਂ ਕੂਚ ਕੀਤਾ, ਗੰਗਾ ਦੀ ਦਿਸ਼ਾ ਦੇ ਵੱਲ ਦਾਰਾ ਸ਼ਿਕੋਹ ਚਲਾ ਗਿਆ। ਉੱਥੇ ਜਾ ਕੇ ਕੁਝ ਚਿਰ ਉਸ ਨੇ ਪੜਾ ਕੀਤਾ, ਕੁਝ ਦਿਨਾਂ ਤੱਕ ਰੁਕੇ।
ਗਿਰਨ ਵਿਖੇ ਸ੍ਰੀ ਨਗਰ ਜੋ ਪੁਰ ਹੈ ਤਹਿ ਪਹੁੰਚਣ ਕੋ ਇੱਛਾ ਧਰ ਹੈ।
ਉੱਥੇ ਠਹਿਰਨ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਜਿਹੜਾ ਪਹਾੜਾਂ ਦੇ ਵਿੱਚ ਸ੍ਰੀ ਨਗਰ ਹੈ ਉੱਥੇ ਜਾਣ ਦੀ ਇੱਛਾ ਨੂੰ ਧਾਰਨ ਕੀਤਾ ਦਾਰਾ ਸ਼ਿਕੋਹ।
ਲੇ ਸੈਣਾ ਤਹਿ ਜਾਏ ਪਹੁੰਚੇ ਦੁਰਗ ਚੁਗਿਰ ਦੇ ਗਿਰ ਗਨ ਉੱਚੇ।
ਆਪਣੀ 5000 ਦੀ ਸੈਨਾ ਦੇ ਸਮੇਤ ਉੱਥੇ ਜਾ ਕੇ ਰੁਕਿਆ ਹੈ। ਚਾਰੇ ਪਾਸੇ ਪਹਾੜ ਨੇ ਤੇ ਵਿੱਚ ਇੱਕ ਕਿਲਾ।
ਕਿਤਕ ਕਾਲ ਤਹਿ ਕਰਕੇ ਬਾਸ ਸੁਖ ਸੋ ਰਹੋ ਛੋਰ ਉਰਤਾਸ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੋੜਾ ਸਮਾਂ ਤੱਕ ਉੱਥੇ ਉਸਨੇ ਵਾਸਾ ਕੀਤਾ ਹੈ ਸੁਖ ਦੇ ਨਾਲ ਬਗੈਰ ਕਿਸੇ ਡਰ ਤੇ ਫਿਕਰ ਤੋਂ।
ਸ੍ਰੀ ਨਗਰੇਸ਼ਵਰ ਤਬੇ ਵਿਚਾਰਾ ਬੜਾ ਬਾਦ ਹੋਏ ਦੇਸ਼ ਹਮਾਰਾ।
ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲੰਮੇ ਸਮੇਂ ਤੱਕ ਸ੍ਰੀ ਨਗਰ ਦੇ ਵਿੱਚ ਵੀ ਦਾਰਾ ਸ਼ਿਕੋਹ ਰਹਿ ਨਾ ਸਕਿਆ। ਇਸ ਦਾ ਕਾਰਨ ਇਹ ਸੀ ਕਿ ਜਿਹੜਾ ਉੱਥੋਂ ਦਾ ਰਾਜਾ ਸੀ ਉਹਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤਾ, ਬੜਾ ਬਾਦ ਹੋਏ ਦੇਸ਼ ਹਮਾਰਾ, ਇਸ ਦਾਰਾ ਸ਼ਿਕੋਹ ਦੇ ਰਹਿਣ ਦੇ ਨਾਲ ਮੇਰਾ ਦੇਸ਼ ਬਰਬਾਦ ਹੋ ਰਿਹਾ।
ਕ੍ਰਿਖੀ ਉਜਾਰੈ ਫਿਰ ਕਰ ਸਾਰੇ ਉੱਜਰ ਜਾਹੇ ਦਿਨ ਕੇਤਕ ਮਜਾਰੇ।
ਉਸ ਰਾਜੇ ਨੇ ਸੋਚਿਆ ਕਿ 5000 ਦੀ ਸੈਨਾ ਇਹਦੇ ਨਾਲ ਹੈ, ਇਹ ਸਾਡੇ ਦੇਸ਼ ਦੀਆਂ ਖੇਤੀਆਂ ਨੂੰ ਉਜਾੜਦੇ ਨੇ ਤੇ ਥੋੜੇ ਦਿਨਾਂ ਦੇ ਵਿੱਚ ਮੇਰਾ ਇਲਾਕਾ ਤੇ ਉੱਜੜ ਜਾਏਗਾ।
5000 ਤੁਰੰਗਮ ਪਰਿਓ ਗਜ ਸਮਦਾਇ ਸੋਯਾਨ ਉਤਰਿਓ।
ਰਾਜੇ ਉੱਥੋਂ ਦੇ ਨੇ ਸੋਚਿਆ ਕਿ 5000 ਸੈਨਿਕ ਨੇ ਤੇ 5000 ਹੀ ਘੋੜੇ ਨੇ ਜਿਹੜੇ ਕਿ ਖੇਤੀਆਂ ਨੂੰ ਉਜਾੜ ਰਹੇ ਨੇ, ਇਸ ਤੋਂ ਇਲਾਵਾ ਥੋੜੇ ਬਹੁਤੇ ਹਾਥੀ ਵੀ ਨੇ ਜਿਹੜੇ ਬਹੁਤਾ ਜ਼ਿਆਦਾ ਉਜਾੜਾ ਕਰਦੇ ਨੇ।
ਪ੍ਰਜਾ ਪਈ ਸਭ ਰੀਤ ਦੁਖਾਰੀ ਕੇਤਕ ਹੋਏ ਗ੍ਰਾਮ ਉਜਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਦੀ ਪ੍ਰਜਾ ਹਰ ਇੱਕ ਰੀਤ ਦੇ ਨਾਲ ਬੜੀ ਦੁਖੀ ਹੋਈ, ਕਈ ਸਾਰੇ ਪਿੰਡ ਫੌਜ ਨੇ ਉਜਾੜ ਦਿੱਤੇ।
ਇਮ ਵਿਚਾਰ ਗਿਰ ਪਤ ਨੇ ਕਹਿਓ ਦਾਰਾ ਸ਼ਿਕੋਹ ਸੁਣਿਓ ਮਨ ਲਹਿਓ।
ਇਸ ਤਰ੍ਹਾਂ ਦੀ ਵਿਚਾਰ ਕਰਕੇ ਫਿਰ ਉਸ ਪਹਾੜੀ ਰਾਜੇ ਨੇ ਦਾਰਾ ਸ਼ਿਕੋਹ ਨੂੰ ਆਖਿਆ ਹੈ ਕਿ ਤੂੰ ਮੇਰੇ ਇਲਾਕੇ ਦੇ ਵਿੱਚ ਹੁਣ ਰਹਿ ਨਹੀਂ ਸਕਦਾ, ਤੇਰੇ ਨਾਲ ਦੇ ਸਾਥੀ ਬੜਾ ਉਜਾੜਾ ਕਰਦੇ ਨੇ, ਇਸ ਕਰਕੇ ਮੇਰੀ ਰਿਆਸਤ ਦੇ ਵਿੱਚੋਂ ਤੂੰ ਬਾਹਰ ਚਲਿਆ ਜਾ।
ਦਾਰਾ ਸ਼ਿਕੋਹ ਸੁਣਿਓ ਮਨ ਲਹਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਾਰਾ ਸ਼ਿਕੋਹ ਨੇ ਉਸ ਦੀ ਗੱਲ ਨੂੰ ਸੁਣਿਆ ਤੇ ਫਿਰ ਮਨ ਦੇ ਵਿੱਚ ਵਿਚਾਰ ਕੀਤੀ।
ਨਹੀਂ ਹੋਵੇ ਇਸ ਥਾਨ ਗੁਜ਼ਾਰਾ ਉਤਰਨ ਚਾਹਿਓ ਦੇਸ਼ ਮਜਾਰਾ।
ਮਨ ਦੇ ਵਿੱਚ ਸੋਚਿਆ ਦਾਰਾ ਸ਼ਿਕੋਹ ਨੇ, ਇੱਥੇ ਮੇਰਾ ਗੁਜ਼ਾਰਾ ਹੋ ਨਹੀਂ ਸਕਣਾ, ਮੈਂ ਇੱਥੇ ਜ਼ਿਆਦਾ ਦੇਰ ਰਹਿ ਨਹੀਂ ਸਕਦਾ, ਇਸ ਕਰਕੇ ਉਸ ਦੇਸ਼ ਨੂੰ ਉਸ ਇਲਾਕੇ ਨੂੰ ਛੱਡਣ ਦਾ ਫੈਸਲਾ ਕੀਤਾ ਦਾਰਾ ਸ਼ਿਕੋਹ ਨੇ। ਸੇਵਰ ਕੂਚ ਤੇ ਕੀਨਸ ਪਿਆਨਾ ਸਣੇ ਸਣੇ ਚੱਲ ਮਗ ਗਿਰ ਥਾਨਾ। ਆਪਣੀ ਸਾਰੀ ਸੈਨਾ ਦੇ ਸਮੇਤ ਵਾਪਸ ਦੀ ਤਿਆਰੀ ਕੀਤੀ ਹੈ। ਹੌਲੀ ਹੌਲੀ ਪਹਾੜੀ ਰਸਤੇ ਨੂੰ ਤੈਅ ਕਰਦੇ ਹੋਏ ਅੱਗੇ ਵਧੇ। ਕਿਤਕ ਦਿਵਸ ਮੈਂ ਚੱਲ ਕਰ ਆਵਾ ਸ੍ਰੀ ਕੀਰਤਪੁਰ ਜਹਾਂ ਸੁਹਾਵਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੋੜੇ ਦਿਨਾਂ ਦੇ ਰਸਤੇ ਨੂੰ ਤੈਅ ਕਰਕੇ ਆਖਿਰਕਾਰ ਪਹੁੰਚ ਗਿਆ ਹੈ ਜਿੱਥੇ ਕਿ ਕੀਰਤਪੁਰ ਸੁੰਦਰ ਨਗਰੀ। ਸ੍ਰੀ ਹਰ ਰਾਏ ਹੋ ਤੋ ਜਿਸ ਮਾਹੀ ਅਨਕ ਸੰਗਤਾਂ ਜਹ ਚੱਲ ਜਾਹੀ। ਕੀਰਤਪੁਰ ਨਗਰੀ ਉਹ ਨਗਰੀ ਹੈ ਜਿੱਥੇ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਵਾਸਾ ਕਰਦੇ ਸਨ। ਅਨੇਕਾਂ ਸੰਗਤਾਂ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਉੱਥੇ ਪਹੁੰਚਦੀਆਂ ਸਨ। ਮਨੋ ਕਾਮਨਾ ਪੂਰਨ ਹੋਏ ਦਰਸ਼ਨ ਕਰੇ ਆਣ ਸਭ ਕੋਏ। ਕਵੀ ਜੀ ਲਿਖਦੇ ਨੇ ਸਾਰਿਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਸਨ, ਦਰਸ਼ਨ ਕਰਨ ਦੇ ਵਾਸਤੇ ਸੰਗਤਾਂ ਕੀਰਤਪੁਰ ਆਉਂਦੀਆਂ ਸਨ। ਕਨੀ ਪੀਰ ਨਿਤ ਪ੍ਰਤੀ ਤਹਿ ਹੋਵੇ ਆਏ ਜਾਏ ਗੁਰ ਦਰਸ਼ਨ ਜੋਵੇ। ਬਹੁਤੀ ਜ਼ਿਆਦਾ ਭੀੜ ਹਮੇਸ਼ਾ ਹੀ ਕੀਰਤਪੁਰ ਨਗਰੀ ਦੇ ਵਿੱਚ ਰਹਿੰਦੀ ਸੀ। ਕੋਈ ਆਉਂਦਾ ਸੀ, ਕੋਈ ਜਾਂਦਾ ਸੀ, ਗੁਰੂ ਜੀ ਦਾ ਦਰਸ਼ਨ ਸਾਰੇ ਕਰਦੇ ਸਨ।
ਅਨਕ ਆਣੀ ਉਪਹਾਰ ਚੜਾਵੇ ਦਰਬ ਜਵਾਹਰ ਜੇ ਦੁੱਤ ਪਾਵੇ।
ਅਨੇਕਾਂ ਪ੍ਰਕਾਰ ਦੇ ਜਿਹੜੇ ਉਪਹਾਰ ਨੇ ਉਹ ਸੰਗਤਾਂ ਦੇ ਵੱਲੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਹੁੰਦੇ ਸਨ। ਜਿਨ੍ਹਾਂ ਉਪਹਾਰਾਂ ਦੇ ਵਿੱਚ ਪੈਸੇ ਹੁੰਦੇ ਸਨ, ਇਸ ਤੋਂ ਇਲਾਵਾ ਹੀਰੇ ਮੋਤੀ ਜਵਾਹਰ ਸ਼ਾਮਲ ਹੁੰਦੇ ਸਨ।
ਸ਼ਸਤਰ ਬਸਤਰ ਬਹੁ ਮੋਲੇ ਆਨ ਧਰ ਧਰ ਦਰਸੈ ਗੁਰ ਪਗ ਮਨ।
ਸ਼ਸਤਰਾਂ ਤੇ ਵਸਤਰਾਂ ਨੂੰ ਵੱਡ ਮੁੱਲਿਆਂ ਨੂੰ ਭੇਟਾ ਰੱਖਿਆ ਜਾਂਦਾ ਸੀ ਤੇ ਸਾਰੇ ਸਤਿਗੁਰਾਂ ਦਾ ਪਾਵਨ ਪਵਿੱਤਰ ਆਣ ਕੇ ਦਰਸ਼ਨ ਕਰਦੇ ਸਨ।
ਦਾਰ ਸ਼ਕੋ ਪਹੁੰਚਿਓ ਆਏ ਪਿਖ ਸੁੰਦਰ ਥਲ ਸਿਵਰ ਲਗਾਏ।
ਹੁਣ ਦਾਰਾ ਸ਼ਕੋ ਕੀਰਤਪੁਰ ਨਗਰੀ ਦੇ ਵਿੱਚ ਪਹੁੰਚ ਗਿਆ ਹੈ। ਚੰਗੀ ਜਗ੍ਹਾ ਜਾਣ ਕੇ ਉਸਨੇ ਆਪਣਾ ਡੇਰਾ ਉੱਥੇ ਲਾਇਆ। ਪਰ ਯਾਦ ਰੱਖਣ ਦੀ ਇਹ ਲੋੜ ਹੈ ਕਿ ਜਦੋਂ ਦਾਰਾ ਸ਼ਕੋ ਕੀਰਤਪੁਰ ਨਗਰੀ ਦੇ ਵਿੱਚ ਪਹੁੰਚਿਆ, ਉਸ ਵੇਲੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਕੀਰਤਪੁਰ ਦੇ ਵਿੱਚ ਮੌਜੂਦ ਨਹੀਂ ਸਨ। ਸਤਿਗੁਰੂ ਜੀ ਗੋਇੰਦਵਾਲ ਗਏ ਹੋਏ ਸਨ।
ਸਕਲ ਬਾਹਣੀ ਡੇਰਾ ਕੀਨਸ ਛਾਇਆ ਜਲ ਕੋ ਸੁਖ ਜਹ ਚੀਨਸ।
ਸਾਰੀ ਸੈਨਾ ਨੇ ਉਸ ਜਗ੍ਹਾ ਦੇ ਉੱਤੇ ਡੇਰਾ ਲਾਇਆ। ਸੰਘਣੀ ਛਾਂ ਤੇ ਪਾਣੀ ਦਾ ਲਾਗਾ ਜਾਣ ਕੇ ਉਹਨਾਂ ਨੇ ਸੁਖ ਦੇ ਨਾਲ ਵਸੇਬਾ ਕੀਤਾ।
ਸ਼ਾਹ ਜਹਾਂ ਸੁਤ ਬੈਠਿਓ ਤਬੈ ਕੀਰਤਪੁਰ ਕੋ ਪਿਖ ਕੈ ਤਬੈ।
ਸਾਰੀ ਕੀਰਤਪੁਰ ਨਗਰੀ ਨੂੰ ਦੇਖਣ ਤੋਂ ਬਾਅਦ ਫਿਰ ਸ਼ਾਹਜਹਾਂ ਦਾ ਪੁੱਤਰ ਭਾਵ ਕੇ ਦਾਰਾ ਸ਼ਕੋ ਆਪਣੇ ਕੀਤੇ ਹੋਏ ਡੇਰੇ ਦੇ ਉੱਤੇ ਆਣ ਕੇ ਬੈਠਾ।
ਬੂਝਣ ਲੱਗਿਓ ਨਿਕਟ ਉਮਰਾਵ ਕੌਣ ਬਸੈ ਪਤੀ ਕੋ ਇਸ ਥਾਵ।
ਆਪਣੇ ਉਮਰਾਵ ਨੂੰ, ਆਪਣੇ ਇੱਕ ਜਰਨੈਲ ਨੂੰ ਦਾਰਾ ਸ਼ਕੋ ਨੇ ਪੁੱਛਿਆ, ਕਹਿੰਦਾ ਕੌਣ ਬਸੈ, ਕਹਿੰਦਾ ਇਸ ਨਗਰੀ ਦੇ ਵਿੱਚ ਕੌਣ ਵਸਦਾ ਹੈ, ਪਤੀ ਕੋ ਇਸ ਥਾਵ, ਭਾਵ ਕਿ ਇਸ ਜਗ੍ਹਾ ਦਾ ਪਤੀ ਕੌਣ ਹੈ, ਇਸ ਜਗ੍ਹਾ ਦਾ ਮਾਲਕ ਕੌਣ ਹੈ।
ਵਲੀ ਅਹਿਦ ਤੇ ਸੁਣ ਕਰ ਕਾਨ ਹੋ ਤੋ ਸੰਗ ਜੋ ਤਿਨ ਕੀਨ ਬਖਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਲੀ ਅਹਿਦ ਤੋਂ ਭਾਵ ਕਿ ਯੁਵਰਾਜ ਤੋਂ ਇਹ ਗੱਲ ਜਦੋਂ ਸੁਣੀ ਤੇ ਫਿਰ ਜਿਹੜਾ ਨਾਲ ਦਾ ਸੀ ਉਸਨੇ ਇਸ ਤਰ੍ਹਾਂ ਆਖਿਆ,
ਸਰਬ ਬਾਰਤਾ ਭਾਕ ਸੁਣਾਈ ਪ੍ਰਥਮ ਭਏ ਗੁਰੂ ਨਾਨਕ ਰਾਏ।
ਉਹਨੇ ਸ਼ੁਰੂ ਤੋਂ ਲੈ ਕੇ ਪ੍ਰਸੰਗ ਥੋੜਾ ਵਿਸਥਾਰ ਦੇ ਨਾਲ ਸੁਣਾਇਆ। ਕਹਿੰਦਾ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਹੜੇ ਕਿ ਪਹਿਲੇ ਗੁਰੂ ਸਾਹਿਬ ਹੋਏ ਨੇ।
ਪੀਰ ਮੀਰ ਸਿੱਧ ਸਾਧਕ ਜੇਤੇ ਅਜ਼ਮਤ ਬਲ ਨਮਰੀ ਕੀਏ ਤੇਤੇ।
ਜਿਹੜੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਅੱਗੇ ਸਾਰੇ ਪੀਰ ਤੇ ਅਮੀਰ ਜਿੰਨੇ ਵੀ ਸਿੱਧ ਸਾਧਕ ਸਨ ਸਾਰੇ ਦੇ ਸਾਰੇ ਨਿਵੇਂ, ਅਜ਼ਮਤ ਬਲ ਨਮਰੀ ਕੀਏ ਤੇਤੇ। ਇਹਨਾਂ ਸਾਰਿਆਂ ਨੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੀ ਕਰਾਮਾਤ ਦੇ ਜ਼ੋਰ ਦੇ ਨਾਲ ਝੁਕਾਇਆ। ਐਸੋ ਭਇਓ ਨਾ ਜਗ ਮੈਂ ਕੋਈ, ਮਿਲ ਕਰ ਨਮਰ ਹੋਏ ਨਹੀਂ ਜੋਈ। ਉਹ ਦੱਸਣ ਵਾਲਾ ਦੱਸਦਾ ਹੈ ਕਿ ਦੁਨੀਆਂ ਦੇ ਉੱਤੇ ਕੋਈ ਵੀ ਐਸਾ ਨਹੀਂ ਹੋਇਆ ਜਿਹੜਾ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਨਹੀਂ ਚੁਕਿਆ। ਬੇਦਤ ਪਾਇਓ ਦਸ ਚਾਰ ਤਬਕ ਮੈਂ, ਵਾਹਿਗੁਰੂ ਉਪਦੇਸ਼ ਸਬਕ ਮੈਂ। ਕਹਿੰਦਾ ਹੈ ਕਿ 14 ਤਬਕਾਂ ਦੇ ਵਿੱਚ ਹੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ, ਜਿਨ੍ਹਾਂ ਦੀ ਸੰਥਿਆ ਵਾਹਿਗੁਰੂ ਦੇ ਨਾਮ ਦਾ ਉਪਦੇਸ਼ ਸੀ, ਭਾਵ ਕਿ ਉਹਨਾਂ ਦਾ ਉਪਦੇਸ਼ ਸੀ ਵਾਹਿਗੁਰੂ ਮੰਤਰ। ਮਿਲ ਮਿਲ ਕਰਾਂ ਮਾਤ ਜਿਨ ਪਾਈ, ਤੇ ਪੀਆ ਜਗ ਗਿਨੇ ਨਾ ਜਾਈ। ਉਹ ਦੱਸਣ ਵਾਲਾ ਦਾਰਾ ਸ਼ਿਕੋ ਨੂੰ ਦੱਸਦਾ ਹੈ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਤੇ ਮੈਂ ਬਿਆਨ ਕਰ ਨਹੀਂ ਸਕਦਾ, ਪਰ ਜਿਹੜੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਮਿਲੇ, ਜਿਨ੍ਹਾਂ ਨੇ ਉਹਨਾਂ ਦੀ ਕਿਰਪਾ ਦੇ ਨਾਲ ਕਰਾਮਾਤਾਂ ਹਾਸਲ ਕੀਤੀਆਂ, ਉਹ ਵੀ ਦੁਨੀਆਂ ਦੇ ਉੱਤੇ ਗਿਣੇ ਨਹੀਂ ਜਾਂਦੇ। ਤੇਹ ਗਾਦੀ ਪਰ ਸਪਤਮ ਥਾਨ, ਸ੍ਰੀ ਹਰਿ ਰਾਏ ਬਿਰਾਜਤ ਜਾਨ। ਕਹਿੰਦਾ ਹੈ ਯੁਵਰਾਜ, ਇਸ ਗੱਲ ਨੂੰ ਜਾਣ ਲਾ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਗੁਰਿਆਈ ਦੇ ਉੱਤੇ ਸੱਤਵੀਂ ਜਗ੍ਹਾ ਦੇ ਉੱਤੇ ਜਿਹੜਾ ਬੈਠਾ ਹੈ ਉਸ ਦਾ ਨਾਮ ਹੈ ਸ੍ਰੀ ਹਰਿ ਰਾਏ। ਸ੍ਰੀ ਗੁਰ ਹਰਿ ਗੋਬਿੰਦ ਬਲ ਤਾਮ, ਮਹਾ ਸੁਪਾਟੀਅਨ ਕੇਰ ਪਿਤਾਮਾ। ਤੇ ਕਹਿੰਦਾ ਹੈ ਕਿ ਸਤਿਗੁਰੂ ਹਰਿਗੋਬਿੰਦ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਬਲ ਦੇ ਤਾਕਤ ਦੇ ਘਰ ਸਨ, ਜਿਹੜੇ ਵੱਡੇ ਸੂਰਬੀਰ ਸ਼ਸਤਰਧਾਰੀ ਯੋਧੇ ਸਨ, ਉਹ ਇਹਨਾਂ ਦੇ ਦਾਦਾ ਜੀ ਸਨ। ਤੋਹ ਪਦਰ ਸੋ ਬੇਗਰ ਪਰੇ ਹੈ, ਚਾਰ ਬਾਰ ਕਰ ਯੋਜ ਲਰੇ ਹੈ। ਉਹ ਸੈਨਾਪਤੀ ਦੱਸਦਾ ਹੈ ਕਿ ਤੇਰੇ ਪਿਤਾ ਦੇ ਨਾਲ ਸਤਿਗੁਰੂ ਹਰਿਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਬਖੇੜਾ ਪੈਦਾ ਹੋਇਆ ਤੇ ਚਾਰ ਵਾਰ ਤੇਰੇ ਪਿਤਾ ਦੀ ਸੈਨਾ ਦੇ ਨਾਲ ਉਹਨਾਂ ਨੇ ਯੁੱਧ ਲੜੇ। ਲੱਲਾ ਕੰਬਰ ਲਸ਼ਕਰ ਸਨੇ, ਜੰਗਲ ਬਿਖੇ ਜੰਗ ਕਰ ਹਨੇ। ਲੱਲਾ ਬੇਗ ਵਰਗੇ, ਕੰਬਰ ਬੇਗ ਜਰਨੈਲ ਵਰਗੇ ਸਾਰੇ ਦੇ ਸਾਰੇ ਸੈਨਾ ਦੇ ਸਮੇਤ ਮਾਲਵੇ ਦੇ ਇਲਾਕੇ ਦੇ ਵਿੱਚ ਜੰਗ ਕਰਕੇ ਸਤਿਗੁਰਾਂ ਨੇ ਮਾਰ ਦਿੱਤੇ।
ਅਬੈ ਬਿਰਾਜਤ ਤਿੰਨ ਕੋ ਪੋਤਾ, ਬ੍ਰਹਮ ਗਿਆਨ ਅਰ ਅਜ਼ਮਤ ਪੋਤਾ।
ਕਹਿੰਦਾ ਹੈ ਕਿ ਉਹਨਾਂ ਦੀ ਹੀ ਜਗ੍ਹਾ ਦੇ ਉੱਤੇ ਇਸ ਵੇਲੇ ਉਹਨਾਂ ਦਾ ਪੋਤਰਾ ਬਿਰਾਜਿਆ ਹੋਇਆ, ਜਿਹੜਾ ਕਿ ਬ੍ਰਹਮ ਗਿਆਨ ਦੇ ਵਿੱਚ ਤੇ ਅਜ਼ਮਤ ਦੇ ਵਿੱਚ ਭਰਪੂਰ ਹੈ, ਭਾਵ ਕਿ ਬ੍ਰਹਮ ਗਿਆਨ ਤੇ ਕਰਾਮਾਤਾਂ ਦਾ ਇੱਕ ਜਹਾਜ਼ ਰੂਪ ਹੈ।
ਜਿਨ ਮਿਲਨੇ ਕਰ ਫਲ ਹੋਏ ਪਾਰਾ, ਕਿਰਪਾ ਦ੍ਰਿਸ਼ਟ ਤੇ ਹੋਇ ਨਾ ਸੰਸਾਰਾ।
ਕਹਿੰਦਾ ਕਿ ਜਿਨ੍ਹਾਂ ਦੇ ਮਿਲਣ ਦੇ ਨਾਲ ਵੱਡੇ ਫਲਾਂ ਦੀ ਪ੍ਰਾਪਤੀ ਹੁੰਦੀ ਹੈ, ਮਿਹਰ ਦੀ ਨਜ਼ਰ ਦੇ ਨਾਲ ਪਾਰ ਉਤਾਰਾ ਹੁੰਦਾ ਹੈ ਇਸ ਸੰਸਾਰ ਸਾਗਰ ਤੋਂ।
ਤਿੰਨ ਕੇ ਦਰਸ਼ਨ ਕੋ ਵੱਡ ਪਾਗੇ, ਪੁਰੇ ਕਾਮ ਆਵੇ ਅਨੁਰਾਗੇ।
ਕਹਿੰਦਾ ਹੈ ਕਿ ਉਹਨਾਂ ਦਾ ਦਰਸ਼ਨ ਕਰਨ ਦੇ ਵਾਸਤੇ ਵੱਡੇ ਭਾਗਾਂ ਵਾਲੇ ਆਉਂਦੇ ਨੇ, ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਤੇ ਸਤਿਗੁਰਾਂ ਦੇ ਨਾਲ ਉਹ ਪ੍ਰੇਮ ਕਰਦੇ ਨੇ।
ਦੇਸ਼ ਬਦੇਸ਼ਣ ਸਾਗਰ ਦੀਪ, ਆਏ ਸਮੀਪ ਰੰਕ ਮਹੀਪ।
ਕਹਿੰਦਾ ਦੇਸ਼ਾਂ ਦੇ ਵਿੱਚੋਂ, ਵਿਦੇਸ਼ਾਂ ਦੇ ਵਿੱਚੋਂ, ਸਮੁੰਦਰ ਦੇ ਵਿੱਚ ਜਿਹੜੇ ਘਿਰੇ ਹੋਏ ਸਮੁੰਦਰ ਦੇ ਨਾਲ ਟਾਪੂ ਨੇ, ਉੱਥੋਂ ਵੀ ਸਾਰੇ ਆਉਂਦੇ ਨੇ। ਕੀ ਰੰਕ ਤੇ ਕੀ ਮਹੀਪ, ਭਾਵ ਕੇ ਕੰਗਾਲ ਤੋਂ ਲੈ ਕੇ ਰਾਜਾਂ ਤੱਕ ਸਾਰੇ ਇਹਨਾਂ ਦੇ ਚਰਨਾਂ ਦੇ ਵਿੱਚ ਪਹੁੰਚਦੇ।
ਅਨਕ ਉਪਾਇਨ ਕਾਇਰ ਪਾਵੇ, ਅਵ ਸਤ ਗੁਰ ਇਸ ਪੂਰੀ ਦਰ ਸਾਵੇ।
ਕਹਿੰਦਾ ਹੈ ਕਿ ਅਨੇਕਾਂ ਹੀ ਪ੍ਰਕਾਰ ਦੇ ਲੋਕ ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਇਹਨਾਂ ਦੇ ਚਰਨਾਂ ਦੇ ਵਿੱਚ ਅਰਪਣ ਕਰਦੇ ਨੇ ਤੇ ਇਹ ਜਿਹੜੇ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੀ ਨਗਰੀ ਹੈ ਕੀਰਤਪੁਰ, ਜਿਹਦੇ ਬਾਰੇ ਤੋਂ ਪੁੱਛਿਆ।
ਦਾਰਸ਼ਕੋ ਪ੍ਰਸ਼ੰਸ ਸੁਣ ਕੇ, ਹਰਖ ਪਰਯੋਜ ਨਿਜ ਬਲ ਗੁਣ ਕੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦਾਰਾ ਸ਼ਿਕੋ ਨੇ ਪ੍ਰਸ਼ੰਸਾ ਸੁਣੀ ਸਤਿਗੁਰਾਂ ਦੀ, ਤੇ ਮਨ ਦੇ ਵਿੱਚ ਬੜਾ ਖੁਸ਼ ਹੋਇਆ। ਨਿਜ ਪਲ ਗੁਣ ਕੇ ਆਪਣੇ ਆਪ ਨੂੰ ਉਸਨੇ ਵੱਡੇ ਭਾਗਾਂ ਵਾਲਾ ਸਮਝਿਆ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਪ੍ਰਥਮ ਦਾਰਸ਼ ਕੋ ਦਿਉ ਪ੍ਰਸੰਗ ਸੁਣਾਏ, ਲਿਖਿਓ ਪਠਿਓ ਖਤ ਸੁਧ ਲਈ ਜਿਸ ਬਿਦ ਸ੍ਰੀ ਹਰਿ ਰਾਏ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਹ ਤੇ ਪ੍ਰਸੰਗ ਹੈ ਕਿ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਰਹਿੰਦੇ ਤੇ ਭਾਵੇਂ ਕੀਰਤਪੁਰ ਦੇ ਵਿੱਚ ਨੇ, ਪਰ ਇਸ ਵੇਲੇ ਸਤਿਗੁਰੂ ਜੀ ਅੱਗੇ ਗੋਇੰਦਵਾਲ ਦੇ ਵਿੱਚ ਗਏ ਹੋਏ ਨੇ। ਕਵੀ ਜੀ ਲਿਖਦੇ ਨੇ ਕਿ ਇਸ ਪ੍ਰਸੰਗ ਨੂੰ ਇੱਥੇ ਹੀ ਥੋੜ੍ਹਾ ਜਿਹਾ ਛੱਡ ਕੇ ਮੈਂ ਪਹਿਲੇ ਪ੍ਰਸੰਗ ਨੂੰ ਥੋੜ੍ਹਾ ਜਿਹਾ ਸੁਣਾਉਣਾ ਚਾਹੁੰਦਾ ਹਾਂ ਕਿ ਜਿਹੜਾ ਦਾਰਾ ਸ਼ਿਕੋ ਦਾ ਅਤੇ ਸਤਿਗੁਰੂ ਹਰਿ ਰਾਏ ਜੀ ਦਾ ਪਹਿਲਾ ਪ੍ਰਕਰਨ ਸੀ, ਪਹਿਲਾ ਪ੍ਰਸੰਗ ਸੀ ਕਿ ਕਿਸ ਤਰੀਕੇ ਦੇ ਨਾਲ ਦਾਰਾ ਸ਼ਿਕੋ ਨੇ ਸਤਿਗੁਰਾਂ ਦੇ ਵੱਲ ਚਿੱਠੀ ਲਿਖੀ ਅਤੇ ਕਿਸ ਤਰ੍ਹਾਂ ਦੀ ਚਿੱਠੀ ਦੇ ਵਿੱਚ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਨੇ ਆਪਣਾ ਜਵਾਬ ਭੇਜਿਆ ਸੀ। ਇਹ ਪਹਿਲਾਂ ਦਾ ਪ੍ਰਸੰਗ ਹੈ, ਕਵੀ ਜੀ ਕਹਿੰਦੇ ਨੇ, ਮੈਂ ਥੋੜ੍ਹਾ ਜਿਹਾ ਉਹ ਸੁਣਾਉਣਾ ਚਾਹੁੰਦਾ।
ਦਾਰਸ਼ ਕੋਹ ਮਹਾ ਸਤ ਸੰਗੀ, ਪਰਮੇਸ਼ਰ ਪਦ ਪ੍ਰੀਤ ਉਮੰਗੀ।
ਕਵੀ ਜੀ ਜ਼ਿਕਰ ਕਰਦੇ ਨੇ ਕਿ ਦਾਰਸ਼ ਕੋ ਜਿਹੜਾ ਪੁਰਸ਼ ਸੀ ਉਹ ਸਤ ਸੰਗੀ ਸੀ, ਪਰਮੇਸ਼ਰ ਦੇ ਨਾਲ ਪ੍ਰੀਤ ਰੱਖਣ ਵਾਲਾ ਸੀ।
ਮੀਆਂ ਮੀਰ ਪੀਰ ਇੱਕ ਪੂਰੋ, ਆਤਮ ਗਿਆਨ ਲਹਿ ਮਨ ਰੂਰੋ।
ਕਵੀ ਜੀ ਲਿਖਦੇ ਨੇ ਕਿ ਮੀਆਂ ਮੀਰ ਜਿਹੜੇ ਪੀਰ ਹੋਏ ਨੇ, ਜਿਨ੍ਹਾਂ ਦਾ ਇਤਿਹਾਸ ਦੇ ਵਿੱਚ ਤੁਸੀਂ ਪਹਿਲਾਂ ਵੀ ਜ਼ਿਕਰ ਸੁਣ ਚੁੱਕੇ ਹੋ, ਕਹਿੰਦੇ ਨੇ ਕਵੀ ਜੀ ਕਿ ਮੀਆਂ ਮੀਰ ਪੀਰ ਤੋਂ ਆਤਮ ਗਿਆਨ ਦੀ ਲਖਤਾ ਦੇ ਵਾਸਤੇ ਇਹ ਉਹਨਾਂ ਦਾ ਮੁਰੀਦ ਬਣਿਆ ਸੀ।
ਤਿਸ ਕੋ ਖਾਦਮ ਦਾਰਸ਼ ਕੋਹ, ਬ੍ਰਹਮ ਗਿਆਨ ਅਭਿਲਾਖੀ ਹੋਹ।
ਦਾਰਸ਼ ਕੋ ਮੀਆਂ ਮੀਰ ਫਕੀਰ ਦਾ ਖਾਦਮਦਾਰ ਬਣਿਆ, ਭਾਵ ਕੇ ਮੁਰੀਦ ਬਣਿਆ ਬ੍ਰਹਮ ਗਿਆਨ ਦੀ ਲਾਲਸਾ ਦੇ ਵਾਸਤੇ।
ਕਰੀ ਪੀਰ ਨੇ ਕਿਰਪਾ ਸੁਣਾਇਬ, ਰੂਪ ਆਤਮਾ ਕੇਰ ਜਨਾਇਬ।
ਕਵੀ ਜੀ ਲਿਖਦੇ ਨੇ ਕਿ ਪੀਰ ਜੀ ਨੇ ਬਹੁਤ ਹੀ ਜ਼ਿਆਦਾ ਇਸ ਦੇ ਉੱਤੇ ਕਿਰਪਾ ਕੀਤੀ ਤੇ ਇਸ ਨੂੰ ਸੁਣਾਇਆ ਕਿ ਰੂਪ ਆਤਮਾ ਕਿਸ ਤਰੀਕੇ ਦਾ ਹੁੰਦਾ ਹੈ।
ਪਾਤਸ਼ਾਹਤ ਮੈਂ ਰੀਤ ਫਕੀਰੀ, ਮਿਹਰ ਪੀਰ ਕੀ ਮੀਰੀ ਪੀਰੀ।
ਬਾਦਸ਼ਾਹ ਦੇ ਵਿੱਚ ਜਿਹੜੀ ਫਕੀਰੀ ਦੀ ਰੀਤੀ ਹੈ ਇਹ ਹੋ ਨਹੀਂ ਸਕਦੀ।
ਮਿਹਰ ਪੀਰ ਕੀ ਮੀਰੀ ਪੀਰੀ, ਪੀਰ ਦੀ ਮਿਹਰ ਐਸੀ ਸੀ ਕਿ ਮੀਰੀ ਵੀ ਸੀ ਔਰ ਪੀਰੀ ਵੀ ਸੀ। ਕਰੈ ਵਿਚਾਰਨ ਨਿਸ ਦਿਨ ਆਤਮ, ਮਿਲ ਸੰਤਨ ਖੋਜੈ ਪਰ ਮਾਤਮ।
ਹੁਣ ਜਿਹੜੇ ਪੀਰ ਨੇ ਮੀਆਂ ਮੀਰ, ਉਹਨਾਂ ਨੇ ਸਿੱਖਿਆ ਦਿੱਤੀ ਹੈ, ਉਹਨਾਂ ਨੇ ਇਸ ਦੇ ਮਨ ਦੇ ਵਿੱਚ ਲਾਲਸਾ ਪੈਦਾ ਕੀਤੀ ਹੈ ਕਿ ਪਰਮੇਸ਼ਰ ਦੀ ਖੁਦਾ ਦੀ ਕਿਸ ਤਰ੍ਹਾਂ ਲਖਤਾ ਹੋ ਸਕਦੀ ਹੈ। ਇਹ ਰਾਤ ਦਿਨ ਇਸ ਤਰ੍ਹਾਂ ਦੀ ਵਿਚਾਰ ਕਰਦਾ ਸੀ ਕਿ ਸਾਧੂਆਂ ਨੂੰ ਮਿਲਾਂ, ਸੰਤਾਂ ਨੂੰ ਮਿਲਾਂ ਤਾਂ ਕਿ ਮੈਨੂੰ ਪਰਮਾਰਥ ਦੀ ਸੋਝੀ ਹੋਵੇ।
ਜਹ ਕਹਿ ਉੱਤਮ ਸੁਣ ਕੇ ਸੰਤ, ਕਰੈ ਮੇਲ ਚਰਚਾ ਭਗਵੰਤ।
ਜਿੱਥੇ ਕਿੱਥੇ ਕਿਸੇ ਉੱਤਮ ਸੰਤ ਦੀ ਇਸ ਨੂੰ ਸੋ ਮਿਲਦੀ ਸੀ ਉੱਥੇ ਜਾ ਕੇ ਉਸਦੇ ਨਾਲ ਮਿਲਾਪ ਕਰਦਾ ਸੀ ਤੇ ਭਗਵਾਨ ਦੀ ਚਰਚਾ ਕਰਦਾ ਸੀ।
ਪਿਤ ਨੇ ਕਹਿ ਬਹੁ ਬਾਰ ਸੁਣਾਵਾ, ਬਰਿਆਈ ਕਰ ਤਖਤ ਬਿਠਾਵਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਾਰਾ ਸ਼ਿਕੋ ਦਾ ਜਿਹੜਾ ਪਿਤਾ ਸ਼ਾਹਜਹਾਂ ਸੀ, ਉਸਨੇ ਬਹੁਤੀ ਵਾਰੀ ਇਸ ਨੂੰ ਮਨਾ ਕੀਤਾ, ਤਿੱਕੋ ਜੋਰੀ ਮੱਲੋ ਮੱਲੀ ਇਹ ਆਪਣੇ ਤਖ਼ਤ ਦੇ ਉੱਤੇ ਬਿਠਾਉਣਾ ਚਾਹੁੰਦਾ ਸੀ ਦਾਰਾ ਸ਼ਿਕੋ ਨੂੰ। ਪਰ ਕਵੀ ਜੀ ਲਿਖਦੇ ਨੇ ਕਿ ਦਾਰਾ ਸ਼ਿਕੋ ਦੀ ਰਾਜ ਤਖ਼ਤ ਦੇ ਉੱਤੇ ਬੈਠਣ ਦੀ ਚਾਹ ਨਹੀਂ ਸੀ, ਉਹਦੀ ਤੇ ਲਗਨ ਇਸ ਪਾਸੇ ਨੂੰ ਸੀ ਕਿ ਖੁਦਾ ਦੀ ਲਖਤਾ ਹੋਵੇ। ਭਾਵੇਂ ਕਿ ਮੀਆਂ ਮੀਰ ਪੀਰ ਦਾ ਮੁਰੀਦ ਸੀ ਸ਼ਾਹਜਹਾਂ ਵੀ, ਪਰ ਉਹ ਆਪਣੇ ਰਾਜ ਭਾਗ ਨੂੰ ਇਸ ਤਰੀਕੇ ਦੇ ਨਾਲ ਬਰਬਾਦ ਹੁੰਦਾ ਨਹੀਂ ਸੀ ਦੇਖਣਾ ਚਾਹੁੰਦਾ। ਇਸ ਕਰਕੇ ਜੇਕਰ ਪੀਰਾਂ ਫਕੀਰਾਂ ਦੇ ਨਾਲ ਕੋਈ ਚਰਚਾ ਕਰਦਾ ਸੀ ਦਾਰਾ ਸ਼ਿਕੋ, ਤੇ ਬਾਦਸ਼ਾਹ ਦਾ ਪਿਤਾ ਉਸ ਨੂੰ ਰੋਕ ਦਿੰਦਾ ਸੀ, ਉਹ ਚਾਹੁੰਦਾ ਸੀ ਕਿ ਰਾਜ ਤਖ਼ਤ ਨੂੰ ਇਹ ਸਾਂਭੇ।
ਤਉ ਮੇਲ ਸੰਤਨ ਸੋ ਰਾਖੈ, ਬ੍ਰਹਮ ਗਿਆਨ ਨਿਸ਼ਚੈ ਅਭਿਲਾਖੈ।
ਪਰ ਤਾਂ ਵੀ ਇਸ ਦਾਰਾ ਸ਼ਿਕੋ ਨੇ ਸੰਤਾਂ ਦੇ ਨਾਲ ਮੇਲ ਮਿਲਾਪ ਰੱਖਣਾ ਹੀ ਰੱਖਣਾ ਕੀਤਾ, ਭਾਵ ਕਿ ਉਸ ਨੂੰ ਨਹੀਂ ਛੱਡਿਆ। ਬ੍ਰਹਮ ਗਿਆਨ ਨਿਸ਼ਚੈ ਅਭਿਲਾਖ ਹੈ, ਇਸ ਨੇ ਆਪਣਾ ਨਿਸ਼ਚਾ ਬਣਾਇਆ ਸੀ ਕਿ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨਾ। ਮੀਆਂ ਮੀਰ ਨਿਕਟ ਇੱਕ ਦਿਨ ਮੈਂ ਬੈਠਿਓ ਹੋ ਤੋ ਪ੍ਰੇਮ ਬਹੁ ਮਨ ਮੈਂ। ਕਵੀ ਜੀ ਲਿਖਦੇ ਨੇ ਕਿ ਇੱਕ ਦਿਨ ਮੀਆਂ ਮੀਰ ਪੀਰ ਦੇ ਲਾਗੇ ਇਹ ਬੈਠਾ ਹੋਇਆ ਸੀ, ਭਰਿਆ ਹੋਇਆ ਪ੍ਰੇਮ ਦੇ ਵਿੱਚ। ਅਪਰ ਸੰਤ ਕੇ ਤਕ ਤਹ ਬੈਸੇ ਚਰਚਾ ਕਰ ਗਿਆਨ ਲਹ ਜੈਸੇ। ਕਵੀ ਜੀ ਲਿਖਦੇ ਨੇ ਕਿ ਮੀਆਂ ਮੀਰ ਪੀਰ ਦੇ ਕੋਲ ਦਾਰਾ ਸ਼ਕੋ ਵੀ ਬੈਠਾ ਹੋਇਆ ਸੀ, ਹੋਰ ਵੀ ਸਾਧੂ ਸੰਤ ਬੈਠੇ ਹੋਏ ਸਨ ਤੇ ਸਾਰੇ ਦੇ ਸਾਰੇ ਇਸ ਗੱਲ ਦੀ ਚਰਚਾ ਕਰ ਰਹੇ ਸਨ ਕਿ ਕਿਸ ਤਰੀਕੇ ਦੇ ਨਾਲ ਗਿਆਨ ਦੀ ਪ੍ਰਾਪਤੀ ਹੋਵੇ। ਕਰੀ ਬਾਰਤਾ ਕਾਹੂ ਸੰਤ ਸ੍ਰੀ ਨਾਨਕ ਸਤਿਗੁਰ ਭਗਵੰਤ। ਚਰਚਾ ਕਰਦਿਆਂ ਕਰਦਿਆਂ ਕਿਸੇ ਸੰਤ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਨਾਮ ਆਖਿਆ। ਨਰਨ ਉਧਾਰਨ ਕਰੇ ਹਜ਼ਾਰੋ ਗਿਣਤੀ ਕਰੇ ਨਾ ਆਏ ਸ਼ੁਮਾਰੋ। ਉਸਨੇ ਆਖਿਆ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਐਸੇ ਹੋ ਚੁੱਕੇ ਨੇ ਜਿਨ੍ਹਾਂ ਨੇ ਕਿ ਹਜ਼ਾਰਾਂ ਮਨੁੱਖਾਂ ਦਾ ਪਾਰ ਉਤਾਰਾ ਕੀਤਾ, ਉਹਨਾਂ ਦੀ ਗਿਣਤੀ ਕੀਤੀ ਨਹੀਂ ਜਾ ਸਕਦੀ ਜਿਨ੍ਹਾਂ ਨੂੰ ਸਤਿਗੁਰਾਂ ਨੇ ਪਾਰ ਉਤਾਰੇ। ਕਿਰਪਾ ਦ੍ਰਿਸ਼ਟ ਤੇ ਰੂਪ ਦਿਖਾਵੇ ਜਨਮ ਮਰਨ ਕੋ ਕਸ਼ਟ ਮਿਟਾਵੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੀ ਮਿਹਰ ਦੀ ਨਜ਼ਰ ਦੇ ਨਾਲ ਆਪਣੇ ਰੂਪ ਨੂੰ ਦਿਖਾਇਆ ਤੇ ਹਜ਼ਾਰਾਂ ਲੱਖਾਂ ਮਨੁੱਖਾਂ ਦੇ ਜਨਮ ਤੇ ਮਰਨ ਦੇ ਕਸ਼ਟਾਂ ਨੂੰ ਦੂਰ ਕਰ ਦਿੱਤਾ। ਇੱਕ ਸੰਤ ਨੇ ਇਸ ਤਰ੍ਹਾਂ ਦੀ ਗੱਲ ਆਖੀ। ਪੁਣ ਤਿੰਨ ਤੇ ਗਾ ਦੀ ਪਰ ਪਾਛੇ ਗਿਣ ਕੌਣ ਗੁਣ ਜੇਤਕ ਆਛੇ। ਤੇ ਕਹਿੰਦਾ ਹੈ ਕਿ ਉਹਨਾਂ ਤੋਂ ਬਾਅਦ ਉਹਨਾਂ ਦੀ ਗੁਰਿਆਈ ਤੇ ਜਿਹੜੇ ਬੈਠਦੇ ਆਏ ਨੇ ਉਹਨਾਂ ਦੇ ਵਿੱਚ ਕਿੰਨੇ ਗੁਣ ਨੇ, ਇਸ ਗੱਲ ਦੀ ਵੀ ਕੋਈ ਲਖਤਾ ਹੋ ਨਹੀਂ ਸਕਦੀ।
ਅਬ ਸੋਹਤ ਸਤ ਗੁਰ ਹਰ ਰਾਏ ਦੀਨ ਬੰਦ ਸਿੱਖ ਬੰਦ ਮਿਟਾਏ।
ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜਗ੍ਹਾ ਦੇ ਉੱਤੇ ਇਸ ਵੇਲੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਨੇ, ਜਿਹੜੇ ਕਿ ਦੀਨਾਂ ਦੇ ਬੰਧੂ ਨੇ ਤੇ ਆਪਣੇ ਸਿੱਖਾਂ ਦੇ ਬੰਧਨਾਂ ਨੂੰ ਕੱਟਣ ਵਾਲੇ ਨੇ, ਮਿਟਾਉਣ ਵਾਲੇ ਨੇ।
ਬ੍ਰਹਮ ਗਿਆਨ ਕੇ ਹੈ ਬੜ ਦਾਨੀ ਬ੍ਰਿਤੀ ਸਮਾਨ ਲਾਭ ਅਰ ਹਾਨੀ।
ਕਿਉਂਕਿ ਚਰਚਾ ਚੱਲ ਰਹੀ ਸੀ ਬ੍ਰਹਮ ਗਿਆਨ ਦੀ, ਉਹ ਕਹਿੰਦਾ ਕਿ ਬ੍ਰਹਮ ਗਿਆਨ ਦਾ ਵੱਡਾ ਦਾਨ ਦੇਣ ਵਾਲੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ, ਜਿਨ੍ਹਾਂ ਦੀ ਜਿਹੜੀ ਬਿਰਤੀ ਹੈ ਉਹ ਇੱਕੋ ਸਮਾਨ ਰਹਿੰਦੀ ਹੈ, ਭਾਵੇਂ ਲਾਭ ਹੋਵੇ ਤੇ ਭਾਵੇਂ ਹਾਨੀ ਹੋਵੇ ਨੁਕਸਾਨ ਹੋਵੇ।
ਮੀਆਂ ਮੀਰ ਤਵੈ ਸੁਣ ਕਹਿਓ ਸੋ ਤੋ ਤਨ ਖੁਦਾਏ ਕੋ।
ਜਦੋਂ ਇਸ ਤਰ੍ਹਾਂ ਦੀ ਗੱਲ ਉਸਨੇ ਕੀਤੀ, ਅੱਗੋਂ ਸੁਣ ਕੇ ਮੀਆਂ ਮੀਰ ਕਹਿੰਦਾ ਸੋ ਤੋ ਤਨ ਖੁਦਾਏ ਕੋ ਲਹਿਓ, ਕਹਿੰਦਾ ਹੈ ਕਿ ਉਹਨਾਂ ਦੀ ਬਰਾਬਰੀ ਕਿਸਨੇ ਕਰਨੀ ਹੈ, ਉਹ ਤੇ ਸਵੈਮ ਖੁਦਾ ਦਾ ਸਰੀਰ ਨੇ।
ਕਰ ਬੇ ਲੋਕਣ ਕੀ ਕਲਿਆਣ ਤਰਸ ਰੂਪ ਪੇ ਬਿਦਤ ਜਹਾਨ।
ਮੀਆਂ ਮੀਰ ਜੀ ਨੇ ਆਖਿਆ ਕਿ ਲੋਕਾਂ ਦੀ ਕਲਿਆਣ ਕਰਨ ਦੇ ਵਾਸਤੇ ਉਹਨਾਂ ਨੇ ਮਨੁੱਖੀ ਸਰੂਪ ਨੂੰ ਧਾਰਨ ਕੀਤਾ ਹੋਇਆ, ਦਰਅਸਲ ਉਹ ਤੇ ਖੁਦਾ ਦੇ ਸਰੀਰ।
ਸ੍ਰੀ ਹਰ ਗੋਬਿੰਦ ਤਿਨੋ ਪਿਤਾਮ ਆਯਦ ਤਰ ਕੀਨ ਸੰਗ ਰਾਮਾ।
ਮੀਆਂ ਮੀਰ ਪੀਰ ਜੀ ਨੇ ਆਖਿਆ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਹਰ ਰਾਏ ਜੀ ਦੇ ਦਾਦਾ ਜੀ ਸਨ, ਉਹਨਾਂ ਨੇ ਸ਼ਸਤਰਾਂ ਨੂੰ ਧਾਰਨ ਕਰਕੇ ਸੰਗਰਾਮ ਕੀਤੇ, ਯੁੱਧ ਕੀਤੇ।
ਮੁਲਾਕਾਤ ਤਿੰਨ ਸਾਥ ਹਮਾਰੀ ਪਈ ਹੁਤੀ ਸੁਖ ਕਰਨੇ ਹਾਰੀ।
ਸਾਰਿਆਂ ਨੂੰ ਸੁਣਾ ਕੇ ਮੀਆਂ ਮੀਰ ਫਕੀਰ ਕਹਿੰਦਾ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਨਾਲ ਮੈਂ ਵੀ ਮੁਲਾਕਾਤ ਕੀਤੀ ਹੈ, ਇੱਕ ਵਾਰੀ ਮੈਂ ਵੀ ਸੁਖਾਂ ਦਾ ਦਾਨ ਦੇਣ ਵਾਲੇ ਦਾ ਦਰਸ਼ਨ ਕੀਤਾ ਸੀ, ਉਹਨਾਂ ਦੇ ਨਾਲ ਮਿਲਿਆ ਸਾਂ।
ਬੰਦੇ ਸ਼ਰਾ ਤੁਰਕ ਮਤ ਮੰਦ ਤਰਕਤ ਕੀਨੋ ਸ਼ੋਰ ਬਿਲੰਦ।
ਮੀਆਂ ਮੀਰ ਜੀ ਕਹਿੰਦੇ ਨੇ ਕਿ ਜਿਹੜੇ ਸ਼ਰਾ ਦੇ ਵਿੱਚ ਬੰਦੇ ਹੋਏ ਸਨ ਜਿਹੜੇ ਖੋਟੀ ਬੁੱਧੀ ਵਾਲੇ ਤੁਰਕ ਸਨ, ਉਹਨਾਂ ਨੇ ਬੜੇ ਤਰਕ ਪੇਸ਼ ਕੀਤੇ ਸਨ, ਬੜਾ ਸ਼ੋਰ ਮਚਾਇਆ ਸੀ, ਪਰ ਮੈਂ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਝੁਕਿਆ ਸੀ, ਕਿਉਂਕਿ ਮੈਂ ਜਾਣਦਾ ਸੀ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਖੁਦਾ ਦਾ ਸਰੀਰ ਨੇ।
ਪਾਕ ਅੱਲਾ ਕੀ ਮੂਰਤ ਹੈ, ਜਿਨ ਕੋ ਗੁਣ ਕੋ ਪਾਰ ਨਾਲ ਹੈ।
ਮੀਆਂ ਮੀਰ ਜੀ ਕਹਿੰਦੇ ਨੇ ਕਿ ਪਾਕ ਅੱਲਾ ਦੀ ਮੂਰਤੀ ਨੇ, ਜਿਨਕੇ ਗੁਣ ਕੋ ਪਾਰ ਨਾ ਲਹਿ, ਜਿਨ੍ਹਾਂ ਦੇ ਐਸੇ ਗੁਣ ਨੇ ਕਿ ਜਿਨ੍ਹਾਂ ਗੁਣਾਂ ਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ।
ਦਰਸ਼ਨ ਉਚਿਤ ਸਦਾ ਤਿਨ ਕੇਰਾ, ਸਿਮਰੇ ਨਾਮ ਆਨੰਦ ਬਡੇਰਾ।
ਪੀਰ ਨੇ ਆਖਿਆ ਕਿ ਉਹਨਾਂ ਦੇ ਦਰਸ਼ਨ ਕਰਨੇ ਹਰ ਇੱਕ ਦੇ ਵਾਸਤੇ ਲਾਇਕ ਨੇ, ਯੋਗ ਨੇ। ਜੇਕਰ ਐਸੇ ਸਤਿਗੁਰਾਂ ਦਾ ਦਰਸ਼ਨ ਹੋਵੇ ਤੇ ਖੁਸ਼ਕਿਸਮਤ ਆਪਣੇ ਆਪ ਨੂੰ ਸਮਝਣਾ ਚਾਹੀਦਾ। ਸਿਮਰੇ ਨਾਮ ਆਨੰਦ ਬਡੇਰਾ, ਉਹਨਾਂ ਦਾ ਨਾਮ ਯਾਦ ਕਰਨ ਦੇ ਨਾਲ ਹੀ ਵੱਡਾ ਆਨੰਦ ਮਿਲਦਾ।
ਸੋਹਣੇ ਉਹ ਸੁਜਸ ਅਸ ਦਾਰਸ਼ ਕੋਹ, ਚਿਤਵਤ ਕਿਮ ਦਰਸ਼ਨ ਤਿਨ ਹੋਹ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਾਰਿਆਂ ਤੋਂ ਪੀਰ ਦੇ ਸਮੇਤ ਐਸਾ ਜਸ ਦਾਰਾ ਸ਼ਕੋਣੇ ਸੁਣਿਆ ਤੇ ਮਨ ਦੇ ਵਿੱਚ ਉਸਨੇ ਫਿਰ ਚਿਤਵਨਾ ਕੀਤੀ, ਕਿਵ ਦਰਸ਼ਨ ਤਿਨ ਕੋ ਹੋ, ਕਿ ਐਸੇ ਸਤਿਗੁਰਾਂ ਦਾ ਮੈਨੂੰ ਕਿਵੇਂ ਦਰਸ਼ਨ ਹੋਵੇ।
ਪਾਤਸ਼ਾਹ ਕੇ ਕਾਜ ਬਡੇਰੇ, ਪੁਣ ਦੁਸ਼ਮਣ ਹੋਏ ਰਹੇ ਕਨੇਰੇ।
ਉਸ ਵੇਲੇ ਦਾਰਾ ਸ਼ਕੋਣੇ ਸੋਚਿਆ ਸੀ ਬਾਦਸ਼ਾਹਾਂ ਦੇ ਵੱਡੇ ਵੱਡੇ ਕੰਮ ਨੇ, ਇਸ ਤੋਂ ਇਲਾਵਾ ਜਿਹੜੇ ਦੁਸ਼ਮਣ ਨੇ ਉਹ ਬਹੁਤ ਹੀ ਜ਼ਿਆਦਾ ਲਾਗੇ ਨੇ ਤੇ ਵਧੇਰੇ ਨੇ।
ਜਾਂ ਤੇ ਅਵਸਰ ਮਿਲਣ ਨਾ ਪਾਇਓ, ਹਿਰਦੈ ਪ੍ਰੇਮ ਦਿਨ ਪ੍ਰਤੀ ਬਿਰਦਾਇਓ।
ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਉਸ ਵੇਲੇ ਦਾਰਾ ਸ਼ਕੋ ਨੂੰ ਇਹ ਮੌਕਾ ਮਿਲ ਨਾ ਸਕਿਆ ਕਿ ਸਤਿਗੁਰੂ ਹਰ ਸੱਚੇ ਪਾਤਸ਼ਾਹ ਜੀ ਦਾ ਆਣ ਕੇ ਦਰਸ਼ਨ ਕਰੇ, ਪਰ ਹਿਰਦੈ ਪ੍ਰੇਮ ਦਿਨ ਪ੍ਰਤੀ ਬਿਰਦਾਇਓ, ਪਰ ਰਾਤ ਦਿਨ ਪ੍ਰੇਮ ਦਿਲ ਦੇ ਵਿੱਚ ਵੱਧਦਾ ਰਿਹਾ।
ਖਤਮ ਲਿਖ ਕਰ ਪ੍ਰੇਮ ਪਠਾਇਵ, ਮਿਲਨ ਸ਼ੌਕ ਨਾਮਾ ਉਪ ਜਾਇਵ।
ਕਵੀ ਜੀ ਲਿਖਦੇ ਨੇ ਕਿ ਭਾਵੇਂ ਸਤਿਗੁਰਾਂ ਨੂੰ ਸਨਮੁਖ ਹੋ ਕੇ ਮਿਲ ਨਾ ਸਕਿਆ, ਪਰ ਉਸ ਵੇਲੇ ਇਸ ਨੇ ਇੱਕ ਖਤ ਲਿਖਿਆ ਪ੍ਰੇਮ ਦੇ ਨਾਲ, ਮਿਲਨ ਸ਼ੌਕ ਨਾਮਾ ਉਪਜਾਇਵ, ਜਿਹੜਾ ਕਿ ਸ਼ੌਕ ਨਾਮਾ ਸੀ। ਸ਼ੌਕ ਨਾਮੇ ਦਾ ਅਰਥ ਹੁੰਦਾ ਕਿ ਪ੍ਰੇਮ ਭਰੀ ਪ੍ਰੇਮ ਪੱਤਰਿਕਾ, ਪ੍ਰੇਮ ਭਰੀ ਪ੍ਰੇਮ ਪੱਤਰਿਕਾ ਲਿਖੀ ਸਤਿਗੁਰੂ ਹਰ ਰਾਏ ਜੀ ਦੇ ਵੱਲ ਦਾਰਾ ਸ਼ਕੋ ਨੇ।
ਸ੍ਰੀ ਹਰ ਰਾਏ ਨਿਕਟ ਪਹੁੰਚਾਇਓ, ਕਾਸਦ ਗਇਓ ਬੰਦਗੀ ਗਾਇਓ।
ਸਤਿਗੁਰੂ ਹਰ ਰਾਏ ਜੀ ਦੇ ਵੱਲ ਚਿੱਠੀ ਲਿਖ ਕੇ ਪਹੁੰਚਾ ਦਿੱਤੀ ਹੈ, ਜਿਹੜਾ ਕਾਸਦ ਹੈ, ਜਿਹੜਾ ਕਿ ਹਲਕਾਰਾ ਹੈ, ਉਹ ਜਾ ਕੇ ਸਤਿਗੁਰਾਂ ਨੂੰ ਮਿਲੇ।
ਸ੍ਰੀ ਗੁਰ ਸੁਣਤ ਪਾਏ ਖੁਲਵਾਏ, ਪ੍ਰੇਮ ਸ਼ੌਕ ਨਾਮਾ ਜੋ ਪੜਾਏ।
ਸਤਿਗੁਰਾਂ ਨੂੰ ਜਾ ਕੇ ਉਸਨੇ ਦੱਸਿਆ ਕਿ ਸਾਡੇ ਯੁਵਰਾਜ ਨੇ ਤੁਹਾਡੇ ਵੱਲ ਇੱਕ ਪੱਤਰਿਕਾ ਭੇਜੀ ਹੈ। ਸਤਿਗੁਰਾਂ ਨੇ ਉਸ ਚਿੱਠੀ ਨੂੰ ਖੁਲਵਾਇਆ ਤੇ ਪੜਵਾਇਆ, ਪ੍ਰੇਮ ਸ਼ੌਕ ਨਾਮਾ ਜੋ ਪੜਾਏ। ਕਵੀ ਜੀ ਲਿਖਦੇ ਨੇ ਕਿ ਪਿਆਰ ਭਰੀ ਜਿਹੜੀ ਪ੍ਰੇਮ ਪੱਤਰਿਕਾ ਸੀ, ਉਸ ਨੂੰ ਸਤਿਗੁਰਾਂ ਨੇ ਸੁਣਿਆ।
ਵਲਾਇਤ ਵਲੀ ਅਹਿਲ ਆਰਫ ਕਮਾਲ, ਜਿਨ ਕੋ ਮਿਲੇ ਰੱਬ ਪਾਈਏ ਜਮਾਲ।
ਚਿੱਠੀ ਦੇ ਵਿੱਚ ਕੀ ਕੁਝ ਲਿਖਿਆ ਹੋਇਆ ਦਾਰਾ ਸ਼ਕੋ ਨੇ, ਉਸਦਾ ਕਵੀ ਜੀ ਬਿਆਨ ਕਰਦੇ ਨੇ। ਲਿਖਿਆ ਵਲਾਇਤ ਵਾਲੀ ਅਹਿਲ ਆਰਫ ਕਮਾਲ, ਲਿਖਿਆ ਹੋਇਆ ਚਿੱਠੀ ਦੇ ਵਿੱਚ ਕਿ ਮੁਲਕਾਂ ਦੇ ਤੁਸੀਂ ਮਾਲਕ ਹੋ ਤੇ ਪੂਰਨ ਗਿਆਨਵਾਨ ਹੋ।
ਜਿਨੋ ਕੇ ਮਿਲੇ ਰੱਬ ਪਾਈਤ ਜਮਾਲ, ਜਿਨ੍ਹਾਂ ਦੇ ਮਿਲਾਪ ਦੇ ਨਾਲ ਜਿਹੜਾ ਰੱਬ ਦਾ ਦੀਦਾਰ ਹੈ ਉਹ ਹੁੰਦਾ ਹੈ। ਆਰਫ ਫਕਰ ਰੱਬ ਕੀ ਪਾਕ ਜਾਤ,
ਅੱਗੇ ਲਿਖਦਾ ਹੈ ਕਿ ਤੁਸੀਂ ਰੱਬ ਦੀ ਜਾਤ ਹੋ, ਤੁਸੀਂ ਪਾਕ ਤਤ ਵੇਤਾ ਤੇ ਰੱਬ ਦਾ ਪਵਿੱਤਰ ਸਵੈਮ ਸਰੂਪ ਹੋ।
ਜਿਨੋ ਕੀ ਮਿਹਰ ਸੰਗ ਹੋਈਤ ਨਿਜਾਤ,
ਲਿਖਿਆ ਚਿੱਠੀ ਦੇ ਵਿੱਚ ਕਿ ਸਤਿਗੁਰੂ ਜੀ ਤੁਸੀਂ ਐਸੇ ਹੋ ਜਿਨ੍ਹਾਂ ਦੀ ਮਿਹਰ ਦੇ ਨਾਲ, ਜਿਨ੍ਹਾਂ ਦੀ ਰਹਿਮਤ ਦੇ ਨਾਲ ਨਿਜਾਤ ਹੁੰਦੀ ਹੈ, ਭਾਵ ਕੇ ਮੋਕਸ਼ ਮਿਲਦਾ।
ਕਾਦਰ ਪਿਖਣ ਇੱਕ ਸ਼ਕਲ ਦਰਮੀਆਂ, ਜਿਨੋ ਪੇ ਮਿਹਰ ਤੁਮ ਤਿਨੋ ਇਹ ਲੀਆਂ।
ਕਾਦਰ ਨੂੰ ਪਿਖਣ ਦੀ, ਭਾਵ ਕੇ ਪਰਮੇਸ਼ਰ ਨੂੰ ਦੇਖਣ ਦੀ ਜੇਕਰ ਸ਼ਕਲ ਹੈ ਦੁਨੀਆਂ ਦੇ ਵਿੱਚ, ਤੇ ਉਹ ਤੁਹਾਡੀ ਸ਼ਕਲ ਹੈ। ਸਾਰਿਆਂ ਦੇ ਵਿੱਚ ਇੱਕ ਕਾਦਰ ਦੀ ਸੂਰਤਾ ਦਾ ਦੇਖਣਾ ਤੁਸੀਂ ਹੋ। ਜਿਨੋਂ ਪੇ ਮਿਹਰ ਤੁਮ ਤੈਨੋਂ ਇਹ ਲੀਆਂ, ਜਿਨ੍ਹਾਂ ਦੇ ਉੱਤੇ ਤੁਹਾਡੀ ਮਿਹਰ ਹੁੰਦੀ ਹੈ ਉਹਨਾਂ ਨੂੰ ਹੀ ਸਤਿਗੁਰੂ ਜੀ ਐਸੀ ਪਦਵੀ ਪ੍ਰਾਪਤ ਹੁੰਦੀ ਹੈ। ਇਹ ਚਿੱਠੀ ਦੇ ਵਿੱਚ ਲਿਖਿਆ ਹੋਇਆ ਦਾਰਾ ਛਕੋਣ।
ਮਿਲੋ ਆਪਕੋ ਸੰਗ ਅੱਲਾ ਕਰਮ, ਹਾਸਲ ਮੁਰਾਦ ਮਿਟਾਵੋ ਪਰਮ।
ਲਿਖਿਆ ਚਿੱਠੀ ਦੇ ਵਿੱਚ, ਜੇਕਰ ਤੁਹਾਡੇ ਨਾਲ ਮੈਂ ਮਿਲਾਂ, ਮੇਰਾ ਤੇ ਤੁਹਾਡਾ ਮਿਲਾਪ ਹੋਵੇ ਤੇ ਅੱਲਾ ਦਾ ਕਰਮ ਹੋਵੇਗਾ, ਅੱਲਾ ਦੀ ਖੁਦਾ ਦੀ ਮੇਰੇ ਤੇ ਵੱਡੀ ਰਹਿਮਤ ਹੋਵੇਗੀ। ਹਾਸਲ ਮੁਰਾਦਾਂ, ਤੁਹਾਨੂੰ ਮਿਲਣ ਕਰਕੇ ਮੇਰੀਆਂ ਸਾਰੀਆਂ ਮੁਰਾਦਾਂ ਮੈਨੂੰ ਮਿਲ ਜਾਣਗੀਆਂ। ਮਿਟਾਵੋ ਭਰਮ ਤੇ ਮੇਰੇ ਸਾਰੇ ਭਰਮ ਭੁਲੇਖੇ ਮਿਟ ਜਾਣਗੇ।
ਮਿਲਣ ਸ਼ੌਕ ਮੌਕੇ ਬਿਲੋਕੋਂ ਦਰਸ, ਲਗੋ ਆਣ ਕਰਦਮ ਹੋਵੇ ਦਿਲ ਹਰਸ਼।
ਕਹਿੰਦਾ ਕਿ ਐਸੇ ਮੌਕੇ ਦੀ ਤਲਾਸ਼ ਦੇ ਵਿੱਚ ਹਾਂ ਕਿ ਜਦੋਂ ਮੈਂ ਆਣ ਕੇ ਤੁਹਾਡਾ ਪਾਕ ਦੀਦਾਰਾ ਕਰ ਸਕਾਂ।
ਲਗੋ ਆਣ ਕਦਮਨ ਹੋਵੇ ਦਿਲ ਹਰਸ਼, ਜਦੋਂ ਮੈਂ ਤੁਹਾਡੇ ਕਦਮਾਂ ਨੂੰ ਆਣ ਕੇ ਛੂਹਾਂਗਾ ਤੇ ਮੇਰਾ ਦਿਲ ਹਰਸ਼ ਹੋਵੇਗਾ, ਮੇਰੇ ਦਿਲ ਦੇ ਵਿੱਚ ਪ੍ਰਸੰਨਤਾ ਹੋਵੇਗੀ। ਨਾਓ ਸਰ ਮਿਲੇ ਪਾਤ ਸ਼ਾਹਤ ਜੰਜਾਲ, ਸੋ ਮਾਹੀ ਮਨੇਂਦ ਫਸੇ ਮਿਆਨ ਜਾਲ।
ਲਿਖਿਆ ਚਿੱਠੀ ਦੇ ਵਿੱਚ ਦਾਰਾ ਛਕੋਣੇ, ਪਾਤਸ਼ਾਹੀ ਦੇ ਜੰਜਾਲ ਬਹੁਤੇ ਨੇ, ਇਸ ਕਰਕੇ ਮੈਨੂੰ ਵੇਲ ਨਹੀਂ ਮਿਲਦਾ, ਮੈਨੂੰ ਅਵਸਰ ਨਹੀਂ ਮਿਲਦਾ।
ਸੋ ਮਾਹੀ ਮਨਿੰਦ ਫਸੇ ਮਿਆਨ ਜਾਲ।
ਲਿਖਿਆ ਚਿੱਠੀ ਦੇ ਵਿੱਚ ਕਿ ਮੱਛੀ ਦੇ ਵਾਂਗ ਜਾਲ ਦੇ ਵਿੱਚ ਮੈਂ ਫਸਿਆ ਹੋਇਆ, ਮੈਂ ਮਜਬੂਰ ਹਾਂ।
ਮੁਰਸ਼ਦ ਮੀਆਂ ਮੀਰ ਮੋਹ ਕਹਾ, ਸੁਨੀ ਦਮ ਸਿਫਤ ਬੜ ਸੋ ਦੀਦਨ ਚਾਹਾ।
ਲਿਖਿਆ ਦਾਰਾ ਛਕੋਣੇ ਚਿੱਠੀ ਦੇ ਵਿੱਚ ਕਿ ਸੱਚੇ ਪਾਤਸ਼ਾਹ, ਮੇਰੇ ਮੁਰਸ਼ਦ ਮੀਆਂ ਮੀਰ ਨੇ ਮੈਨੂੰ ਇਹ ਆਖਿਆ ਸੀ, ਉਹਨਾਂ ਤੋਂ ਤੁਹਾਡੀ ਬਹੁਤ ਜ਼ਿਆਦਾ ਮੈਂ ਸਿਫਤ ਸੁਣੀ ਹੋਈ ਹੈ।
ਸਭੋ ਰੋਜ਼ ਦੀਦਾਰ ਕੋ ਸ਼ੌਕ ਹੈ, ਜੋ ਤਾਲਬ ਫਕਰ ਕਾ ਤਿਸੈ ਜੌਕ ਹੈ।
ਫਾਰਸੀ ਦੇ ਵਿੱਚ ਆਪਣੀ ਜ਼ਬਾਨ ਦੇ ਵਿੱਚ ਹੀ ਉਸਨੇ ਲਿਖਿਆ, ਸਭੋ ਰੋਜ਼ ਦੀਦਾਰ ਕੋ ਸ਼ੌਕ ਹੈ।
ਸਭੋ ਰੋਜ਼ ਦਾ ਭਾਵ ਹੈ ਕਿ ਰੋਜ਼ ਹੀ ਮੈਂ ਤੁਹਾਡੇ ਦੀਦਾਰੇ ਨੂੰ ਸ਼ੌਕ ਦੇ ਨਾਲ ਲੋਚਦਾ ਹਾਂ।
ਜੋ ਤਲਬ ਫਕਰ ਕਾ ਤਿਸੈ ਜੌਕ ਹੈ, ਕਹਿਣ ਤੋਂ ਭਾਵ ਹੈ ਕਿ ਜੋ ਫਕੀਰੀ ਦਾ ਚਾਹਵਾਨ ਹੈ ਤਿਸ ਨੂੰ ਦੀਦਾਰ ਦੇ ਸਵਾਦ ਦਾ ਪਤਾ ਹੁੰਦਾ।
ਮਿਹਰ ਕੀ ਨਜ਼ਰ ਆਪ ਰਾਖੋ ਕਮਾਲ, ਕਿ ਖਾਹਿਸ਼ ਭਈ ਮੋਹ ਦਰਸ਼ ਜਮਾਲ।
ਲਿਖਿਆ ਕਿ ਮੇਰ ਦੀ ਨਜ਼ਰ ਮੇਰੇ ਉੱਤੇ ਕਮਾਲ ਦੀ ਤੁਸੀਂ ਹਮੇਸ਼ਾ ਰੱਖਿਓ, ਕਿਉਂਕਿ ਮੇਰੇ ਮਨ ਦੇ ਵਿੱਚ ਤੁਹਾਡੇ ਦਰਸ਼ਨ ਦਾ ਜਮਾਲ ਦੇਖਣ ਦੀ ਖਾਹਿਸ਼ ਪੈਦਾ ਹੋਈ ਹੈ।
ਪਦਰ ਬਾਦਸ਼ਾਹੀ ਦਈ ਬਹੁ ਕਹੀ, ਦਿਲੇ ਮੋਹ ਫਜ਼ੀਅਤ ਕੀ ਖਾਹਿਸ਼ ਨਹੀਂ।
ਇਹ ਵੀ ਚਿੱਠੀ ਦੇ ਵਿੱਚ ਲਿਖਿਆ, ਮੇਰਾ ਪਿਤਾ ਮੈਨੂੰ ਬਾਦਸ਼ਾਹੀ ਦੇਣਾ ਚਾਹੁੰਦਾ,
ਦਿਲੇ ਮੋਹ ਫਜ਼ੀਅਤ ਕੀ ਖਾਹਿਸ਼ ਨਹੀਂ।
ਪਰ ਇਹ ਸੱਚੇ ਪਾਤਸ਼ਾਹ, ਮੇਰੇ ਦਿਲ ਦੇ ਵਿੱਚ ਬਾਦਸ਼ਾਹੀ ਨੂੰ ਲੈਣ ਦੀ ਕੋਈ ਖਾਹਿਸ਼ ਨਹੀਂ ਹੈ, ਕੋਈ ਇੱਛਾ ਨਹੀਂ।
ਕਿ ਲਾਚਾਰ ਹੋ ਕਰ ਸੋ ਕੀਨ ਕਬੂਲ, ਪਦਰ ਕੋ ਹੁਕਮ ਮੈਂ ਨਾ ਕਰ ਸਕ ਅਦੂਲ।
ਪਰ ਤਾਂ ਵੀ ਲਿਖਦਾ ਹੈ ਕਿ ਮੈਂ ਲਾਚਾਰ ਹਾਂ, ਮੈਂ ਕਬੂਲ ਕਰ ਰਿਹਾ ਹਾਂ ਆਪਣੇ ਪਿਤਾ ਦੇ ਹੁਕਮ ਨੂੰ ਮੰਨ ਕੇ।
ਕਰੋ ਮਿਹਰ ਸਾਹਿਬ ਮਦਦ ਆਪ ਇਹ ਹੋ, ਕਿ ਦੋਜ਼ਕ ਅਗਨ ਮੇਂ ਮੁਝ ਰਾਖ ਲੇਹੋ।
ਮੇਰੇ ਤੇ ਮਿਹਰ ਕਰਿਓ, ਮੇਰੇ ਤੇ ਇਹ ਰਹਿਮਤ ਕਰਿਓ ਕਿ ਦੋਜ਼ਕਾਂ ਦੀ ਅਗਨੀ ਦੇ ਵਿੱਚੋਂ ਮੈਨੂੰ ਤੁਸੀਂ ਹੱਥ ਦੇ ਕੇ ਬਚਾ ਲਿਓ।
ਇਸ ਤਰ੍ਹਾਂ ਦੀ ਜਿਹੜੀ ਪ੍ਰੇਮ ਭਰੀ ਪੱਤਰਿਕਾ ਹੈ ਨਾ, ਜਿਹਨੂੰ ਕਿ ਸ਼ੌਕਨਾਮਾ ਆਖਿਆ ਜਾਂਦਾ ਹੈ, ਉਹ ਚਿੱਠੀ ਲਿਖੀ ਹੈ ਦਾਰਾ ਛਕੋਣੇ ਸਤਿਗੁਰੂ ਹਰਿ ਜੀ ਦੇ ਵੱਲ। ਪਰ ਇਹ ਪਹਿਲਾਂ ਦੀ ਘਟਨਾ ਹੈ, ਹੁਣ ਦੀ ਘਟਨਾ ਨਹੀਂ। ਸ੍ਰੀ ਹਰ ਰਾਏ ਸਤਿਗੁਰ ਜੀ ਸੁਣ ਕਰ ਪਏ ਕਿਰਪਾਲ, ਤਿਸ ਆਛੇ ਕੋ ਜਾਣ ਕਰ ਸੰਤਨ ਪ੍ਰੇਮ ਵਿਸਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਕਿਰਪਾਲੂ ਹੋਏ, ਉਸਦੀ ਚਿੱਠੀ ਨੂੰ ਸੁਣਿਆ, ਤਿਸ ਆਛੇ ਕੋ ਜਾਣ ਕਰ ਉਸਦੇ ਆਸ਼ੇ ਨੂੰ ਭਾਵ ਕੇ ਉਸਦੇ ਇਰਾਦੇ ਨੂੰ ਸਤਿਗੁਰਾਂ ਨੇ ਜਾਣਿਆ, ਸੰਤਨ ਪ੍ਰੇਮ ਵਿਸਾਲ, ਕਿ ਇਸਦਾ ਜਿਹੜਾ ਪ੍ਰੇਮ ਹੈ ਨਾ ਵੱਡਾ ਉਹ ਸੰਤਾਂ ਦੇ ਨਾਲ।
ਪਰਮੇਸ਼ਰ ਪ੍ਰਾਪਤ ਵਿਖੇ ਦਿਲ ਮੋ ਸ਼ੌਕ ਬਿਲੰਦ, ਤਬ ਲਿਖਵਾਈ ਜਵਾਬ ਦੇ ਕਹਿ ਕਰ ਬਾਕ ਮਨਿੰਦ।
परमेश्वर की प्राप्ति का शौक ओहदे दिल दे विच है। इस गल नूं जाण के उस वेले फिर दारा शिको की चिट्ठी का जिहड़ा जवाब है वह सतगुरु सच्चे पातशाह जी ने लिखवाना शुरू किया।
तुम पर फजल रब कादर पया कि मुर्शद जो आरफ करी है दया।
हुण सतगुरां ने चिट्ठी दे विच की कुछ लिखिया है उसका कवि जी बयान करते ने। सतगुरां ने लिखिया है तुम पर फजल रब कादर पया कि तेरे ते फजल होया है, तेरे ते खुदा दी रहमत होई है कि मुर्शद को आरफ करी है दया कि तेरे मुर्शद ने तेरे पीर ने तेरे उते दया कीती।
बड़ी बादशाही लई की ना शौक लखियो आप मैं अपनो आप सो जौक।
तेरे विच बहुत वड्डी है सिफत है कि तू बादशाही दा चाहवान नहीं है, तेरे मन दे विच ये शौक नहीं है कि मैं बादशाह बना। लखियो आप मैं अपना आपा जो जौक कहण तो पावे है कि अपने विच अपने आप जिस सरूप दा स्वाद लख्या।
तुम्हें खौफ दोजक नहीं तुम जान ले हो के पीरा फकीरा सो लाग्यो तोहे सुने हो।
क्योंकि उसने दोजक दी गल कीती है, नरकां दी गल कीती है के दोजकां दी अग्नि दे विच मैनू सड़ना ना पवे। सतगुरु जी जवाब लिखदे ने तुम्हें खौफ दोजक नहीं जान ले हो। हे दारा शिको मन दे विच इस गल नूं परख लै, जान लै कि तेनू दौजकां दा कोई खौफ नहीं है, कोई डर नहीं है कि पीरां फकीरां सो लाग्यो सनेह। क्योंकि पीरां ते फकीरां दे नाल तेरा सनेह है, जिन्हां दा पीरां ते फकीरां दे नाल सनेह हुंदा है ओह दारा शिको दौजकां दी अग दे विच कदे नहीं सड़दे। इस तरीके दे सतगुरु सच्चे पातशाह जी बचन लिख रहे ने अपनी चिट्ठी दे रूप दे विच, जिहड़ी चिट्ठी उन्होंने दारा शिको दे वल भेजनी है। सो साध संगत जी समय दी समाप्ति है, की कुछ होर सतगुरु जी चिट्ठी दे विच लिखणगे, जिस तरह के ग्रंथाकार भाई संतोख सिंह जी उसका बयान करनगे वह मैं कल दे प्रसंग दे विच अर्ज करांगा। अगे जो सतगुरु सच्चे पातशाह जी की रजा होगी उस तरह वरतेगी। जिन्या ही अर्जा करता होया मैं इत कथा विश्राम दे के सारी साध संगत तो खिमादा जाचका।
हे अचुत हे पार ब्रह्म अविनाशी अगनास, हे पूर्ण हे सर्ब मैं दुख पंजन गुणतास, हे संगी हे निरंकार हे निर्गुण सब टेक, हे गोविंद हे गुण निदान जाके सदा विवेक, हे अपरंपर हर हरे है पी होवन हार, हे संता के सदा संग ने धाराया धार, हे ठाकुर हो दासरो मैं निर्गुण गुण नहीं कोय, नानक दी जय नाम दान राखो ही है परोय, जाही कुल ते प्रगट होय ताही कुल को नाम, पुन द्वादश गुरिंड को मेरे